ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਹੈ, ਇਸ ਗੱਲ ਦਾ ਵਿਰੋਧ ਬਾਬੇ ਪ੍ਰਿਥੀ ਚੰਦ ਨੇ ਕੀਤਾ। ਪਹਿਲੋਂ ਬਾਬਾ ਬੁੱਢਾ ਸਾਹਿਬ ਜੀ ਨਾਲ ਝਗੜੇ ਨੇ, ਫਿਰ ਆ ਕੇ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਨਾਲ ਝਗੜਾ ਕੀਤਾ ਹੈ। ਤੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨੂੰ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਫਿਰ ਦੂਸਰਾ ਸ਼ਬਦ ਉਚਾਰਨ ਕੀਤਾ, ਤਿਨੀ ਅੰਤਰ ਹਰ ਅਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ, ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਪਰ ਪ੍ਰਿਥੀ ਚੰਦ ਦੇ ਉੱਤੇ ਸਤਿਗੁਰੂ ਜੀ ਦੇ ਬਚਨਾਂ ਦਾ ਕੋਈ ਅਸਰ ਨਹੀਂ, ਜਿਵੇਂ ਪੱਥਰ ਪਾਣੀ ਰੱਖੀਆ ਮਨ ਹੱਠ ਨਾ ਕੱਟੈ। ਪੱਥਰ ਨੂੰ ਪਾਣੀ 'ਚ ਰੱਖ ਛੱਡੋ, ਉਹ ਨਰਮ ਨਹੀਂ ਹੁੰਦਾ। ਏਦਾਂ ਗੁਰੂ ਸਾਹਿਬ ਦੇ ਬਚਨ ਉਪਦੇਸ਼ ਸੁਣ ਕੇ ਵੀ ਪ੍ਰਿਥੀਏ ਦਾ ਮਨ ਨਹੀਂ ਪਤੀਜਿਆ। ਸਤਿਗੁਰ ਆਖਿਆ, ਪ੍ਰਿਥੀ ਚੰਦ ਸਾਡੇ ਤਾਈਂ ਚਾਰ ਪੀੜ੍ਹੀਆਂ ਹੋ ਗਈਆਂ, ਵੇਖ ਪਹਿਲਾਂ ਕਦੇ ਕਿਸੇ ਨੇ ਈਰਖਾ ਨਾਲ ਗੱਦੀ ਪ੍ਰਾਪਤ ਕੀਤੀ ਹੈ, ਚਾਹੇ ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਸਾਹਿਬ ਨੇ, ਜਾਂ ਸਾਨੂੰ ਵੇਖ। ਤੂੰ ਈਰਖਾ ਛੱਡ ਕੇ, ਦਵੈਸ਼ ਨੂੰ ਛੱਡ ਕੇ ਗੁਰੂ ਘਰ ਦੀ ਸੇਵਾ ਟਹਿਲ ਕਰ ਤੇ ਆਪਣਾ ਜਨਮ ਸਫਲ ਬਣਾ। ਇਹ ਬਚਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਸਤਿਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ, ਸ੍ਰੀ ਨਾਨਕ ਗੁਰ ਅੰਗਦ ਚੰਦ।
ਮਹਾਰਾਜ ਜੀ ਕਹਿੰਦੇ, ਪ੍ਰਿਥੀ ਚੰਦ ਵੇਖ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੇਵਾ ਕੀਤੀ ਹੈ।
ਸ਼੍ਰੀ ਗੁਰ ਅਮਰਦਾਸ ਸੁਖ ਕੰਦ,
ਔਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਰਹਿ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਹੈ।
ਚਤੁਰਥ ਪੀੜੀ ਗੁਰ ਤਾਕੇਰੀ,
ਹੁਣ ਇਹ ਚੌਥੀ ਪੀੜੀ ਯਾਨੀ ਕਿ ਸਾਡੇ ਤਾਈ ਗੁਰਗੱਦੀ ਦੀ ਇਹ ਚੌਥੀ ਪੀੜੀ ਆਈ ਹੈ।
ਹਮ ਲਗ ਹੋਈ ਸਭ ਜਗ ਹੇਰੀ,
ਸਾਰੇ ਜਗਤ ਨੇ ਵੇਖੀ ਹੈ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਸਾਡੇ ਤਾਈ, ਜਿਵੇਂ ਗੁਰਗੱਦੀ ਦੀ ਇਹ ਮਰਿਆਦਾ ਚੱਲਦੀ ਆਈ ਹੈ, ਇਹ ਸਾਰੇ ਜਗਤ ਨੇ, ਸਾਰੇ ਸੰਸਾਰ ਨੇ ਵੇਖੀ ਹੈ।
ਕਰੇ ਬਖੀਲੀ ਕਰਨ ਹੈ ਆਈ,
ਵੇਖ ਕਿਸੇ ਨੇ ਬਖੀਲੀ ਕਰਕੇ ਪ੍ਰਾਪਤ ਕੀਤੀ ਹੈ, ਈਰਖਾ ਕਰਕੇ ਕਿਸੇ ਦੇ ਹੱਥ ਨਹੀਂ ਆਈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਆ, ਉਹਨਾਂ ਦੀ ਪ੍ਰਸੰਨਤਾ ਨਾਲ ਮਿਲਦੀ ਹੈ, ਜਿਹਦੇ ਤੇ ਰੀਝਦੇ ਨੇ, ਜਿਸ ਦੀ ਸੇਵਾ ਵੇਖ ਕੇ, ਟਹਿਲ ਵੇਖ ਕੇ ਉਹਨੂੰ ਬਖਸ਼ਦੇ ਨੇ। ਈਰਖਾ ਨਾਲ, ਬਖੀਲੀ ਨਾਲ ਕਿਸੇ ਨੇ ਇਸ ਵਡਿਆਈ ਨੂੰ ਪ੍ਰਾਪਤ ਨਹੀਂ ਕੀਤਾ।
ਲਹਿਓ ਪਰਮ ਪਦ ਕਰ ਸਿਕਵਾ ਸਿਵਕਾਈ,
ਔਰ ਜਿਨ੍ਹਾਂ ਨੇ ਸੇਵਾ ਕੀਤੀ ਆ ਸੇਵਕ ਬਣ ਕੇ, ਉਹਨਾਂ ਨੇ ਇਸ ਵੱਡੀ ਪਦਵੀ ਨੂੰ, ਉੱਚੀ ਪਦਵੀ ਨੂੰ, ਗੁਰਿਆਈ ਨੂੰ ਪ੍ਰਾਪਤ ਕੀਤਾ ਹੈ।
ਸੋ ਤੇਰੇ ਕਬ ਤੀਰ ਨਾ ਹੋਈ,
ਪਰ ਤੇਰੇ ਕੋਲੋਂ ਤਾਂ ਕਦੇ ਇਹੋ ਜਿਹੀ ਸੇਵਾ ਹੋਈ ਨਹੀਂ। ਪ੍ਰਿਥੀ ਚੰਦ, ਤੂੰ ਤਾਂ ਕਦੇ ਏਦਾਂ ਦੀ ਨਿਮਰਤਾ ਨਾਲ, ਹਲੀਮੀ ਨਾਲ ਸੇਵਾ ਕੀਤੀ ਨਹੀਂ ਜਿਵੇਂ ਕਰੀ ਦੀ ਹੈ। ਹਾਂਜੀ,
ਭਰੇ ਗਰਭ ਸੋ ਮਤ ਛਲ ਪੋਈ,
ਤੇਰਾ ਹਿਰਦਾ ਸਦਾ ਹੰਕਾਰ ਨਾਲ ਹੀ ਭਰਿਆ ਰਿਹਾ ਤੇ ਮਤ ਦੇ ਵਿੱਚ ਛਲ, ਕਪਟ ਤੇ ਫਰੇਬ ਦੀ ਬਿਰਤੀ ਜਿਹੜੀ ਆ ਉਹ ਤੇਰੇ ਅੰਦਰ ਬਣੀ ਰਹੀ ਹੈ।
ਹਮ ਕੋ ਤੈਂ ਅਲਪੱਗ ਪਛਾਨਾ,
ਪ੍ਰਿਥੀ ਚੰਦ ਤੂੰ ਤਾਂ ਸਾਨੂੰ ਅਲਪੱਗ ਹੀ ਸਮਝਦਾ, ਵੀ ਗੁਰੂ ਰਾਮਦਾਸ ਸਾਹਿਬ ਨੂੰ ਕਿਹੜਾ ਕੁਝ ਪਤਾ। ਲੋਕਾਂ ਵਿੱਚ ਵੀ ਇਹੀ ਗੱਲ ਕਹਿੰਦਾ ਫਿਰਨਾ ਵੀ ਗੁਰੂ ਰਾਮਦਾਸ ਸਾਹਿਬ ਤਾਂ ਨਾਂ ਦੇ ਹੀ ਗੁਰੂ ਨੇ, ਕੰਮ ਕਾਰ ਤਾਂ ਸਾਰੇ ਮੈਂ ਕਰਦਾ, ਤੂੰ ਸਾਨੂੰ ਅਲਪੱਗ ਪਛਾਣਦਾ।
ਆਪ ਕਰੇ ਛਲ ਮਾਨ ਮਹਾਨਾ,
ਔਰ ਆਪ ਤੂੰ ਰੱਜ ਕੇ ਛਲ ਕਰਦਾ, ਕਪਟ ਕਰਦਾ, ਫਰੇਬ ਕਰਦਾ ਲੋਕਾਂ ਵਿੱਚ।
ਮਤ ਸਰ ਧਰ ਕਰ ਲੈ ਕਰ ਪਾਤੀ,
ਔਰ ਈਰਖਾ ਕਰਕੇ ਤੂੰ ਉਹ ਚਿੱਠੀਆਂ ਰੱਖ ਲਈਆਂ ਜਿਹੜੀਆਂ ਗੁਰੂ ਅਰਜਨ ਸਾਹਿਬ ਨੇ ਭੇਜੀਆਂ ਸੀ। ਇਹ ਤੇਰੀ ਕਿੱਡੀ ਵੱਡੀ ਦਵੈਸ਼ ਹੈ, ਤੇਰੇ ਅੰਦਰ ਦੀ ਕਿੱਡੀ ਵੱਡੀ ਈਰਖ ਹੈ ਕਿ ਤੂੰ ਈਰਖਾ ਵਸ ਹੋ ਕੇ ਗੁਰੂ ਅਰਜਨ ਸਾਹਿਬ ਦੀਆਂ ਭੇਜੀਆਂ ਚਿੱਠੀਆਂ ਰੱਖ ਲਈਆਂ।
ਕਰੀ ਛੁਪਾਵਨ ਮਨੋ ਅਰਾਤੀ,
ਮਾਨੋ ਜਿਵੇਂ ਉਹ ਤੁਹਾਡੇ ਭਰਾ ਨਹੀਂ, ਤੁਹਾਡੇ ਦੁਸ਼ਮਣ ਨੇ, ਔਰ ਉਹਨਾਂ ਵੱਲੋਂ ਭੇਜੀਆਂ ਚਿੱਠੀਆਂ ਤੁਸੀਂ ਆਪਣੇ ਕੋਲ ਲੁਕਾ ਲਈਆਂ। ਇਹ ਦੱਸ ਪ੍ਰਿਥੀ ਚੰਦ ਵੀ ਗੁਰੂ ਅਰਜਨ ਸਾਹਿਬ ਤੇਰੇ ਦੁਸ਼ਮਣ ਨੇ? ਜਿਵੇਂ ਕਿਸੇ ਦੁਸ਼ਮਣ ਨਾਲ ਪੇਸ਼ ਆਈਦਾ, ਤੂੰ ਤਾਂ ਇਸ ਤਰੀਕੇ ਨਾਲ ਪੇਸ਼ ਆਇਆ ਹੈ।
ਹਮ ਤੁਝ ਬੂਝ ਰਹੇ ਨਹਿ ਮਾਨੀ।
ਫਿਰ ਜਦੋਂ ਅਸੀਂ ਤੈਨੂੰ ਪੁੱਛਿਆ ਵੀ ਤੂੰ ਦੱਸ ਉਹ ਚਿੱਠੀਆਂ ਤੇਰੇ ਕੋਲ ਨੇ ਕਿ ਨਹੀਂ, ਤੇ ਤੂੰ ਅੱਗੋਂ ਬਿਲਕੁਲ ਹੀ ਮੁੱਕਰ ਗਿਆ, ਤੂੰ ਮੰਨਿਆ ਹੀ ਨਹੀਂ, ਤੂੰ ਤਾਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ।
ਨਿਡਰ ਘੁਮਤ ਧਰ ਸਪਤ ਬਖਾਨੀ।
ਤੂੰ ਇੰਨਾ ਨਿਡਰ ਹੈ, ਇੰਨਾ ਨਚੱਕ ਹੈ ਕਿ ਨਿਡਰ ਹੋ ਕੇ ਨਚੱਕ ਹੋ ਕੇ ਸਾਡੇ ਚਰਨਾਂ ਦੀ ਝੂਠੀ ਸਹੁੰ ਤੱਕ ਖਾ ਲਈ। ਇਹਨੇ ਕਿਹਾ ਨਾ ਪ੍ਰਿਥੀਏ ਨੇ, ਕਹਿੰਦਾ ਜੀ ਮੈਨੂੰ ਤੁਹਾਡੇ ਚਰਨਾਂ ਦੀ ਸਹੁੰ ਲੱਗੇ ਜੇ ਮੈਨੂੰ ਚਿੱਠੀਆਂ ਦਾ ਪਤਾ ਹੋਵੇ। ਮਹਾਰਾਜ ਕਹਿੰਦੇ ਤੂੰ ਏਡਾ ਨਿਡਰ ਹੈ, ਤੇਰੇ ਅੰਦਰ ਕੋਈ ਭੈ ਨਹੀਂ, ਤੂੰ ਇੰਨਾ ਨਚੱਕ ਹੈ ਕਿ ਨਿਡਰ ਹੋ ਕੇ ਸਾਡੇ ਚਰਨਾਂ ਦੀ ਝੂਠੀ ਸਹੁੰ ਖਾਧੀ ਹੈ।
ਪੂਰਸ਼ਪਤ ਕੋ ਦੋਸ਼ ਨਾ ਮਾਨਾ।
ਔਰ ਜਿਹੜੀ ਉਹ ਝੂਠੀ ਸਹੁੰ ਤੂੰ ਖਾਧੀ, ਤੂੰ ਸਹੁੰ ਖਾਣ ਵੇਲੇ, ਸਹੁੰ ਤਾਂ ਸੱਚੀ ਖਾਣ ਵੇਲੇ ਬੰਦੇ ਦਾ ਹਿਰਦਾ ਕੰਬਦਾ, ਉਹ ਤੇਰੇ ਮਨ ਚ ਡਰ ਨਹੀਂ ਆਇਆ, ਖੌਫ ਨਹੀਂ ਆਇਆ ਝੂਠੀ ਕਸਮ ਖਾਂਦਿਆਂ? ਤੈਨੂੰ ਰੰਚਕ ਭਰ ਵੀ ਮਨ ਚ ਭੈ ਨਹੀਂ ਆਇਆ? ਫਿਰ ਤੈਨੂੰ ਲਾਜ ਨਹੀਂ ਆਈ ਵੀ ਜਿਨ੍ਹਾਂ ਦੀ ਸਹੁੰ ਖਾ ਰਿਹਾ ਵੀ ਉਹ ਕਿਹੜਾ ਨਹੀਂ ਜਾਣਦੇ ਕੁਝ? ਤੂੰ ਤਾਂ ਸਾਨੂੰ ਅਲਪਾਗੀ ਸਮਝਿਆ ਹੋਇਆ।
ਹਮ ਕੋ ਜਾਣਤ ਰਹੇ ਓ ਅਜਾਨਾ।
ਤੂੰ ਸਮਝਦਾ ਰਿਹਾ ਵੀ ਗੁਰੂ ਜੀ ਨੂੰ ਕਿਹੜਾ ਪਤਾ ਲੱਗਣਾ, ਪਿਤਾ ਜੀ ਨੂੰ ਕਿਹੜਾ ਪਤਾ ਲੱਗਣਾ, ਤੂੰ ਸਾਨੂੰ ਅਣਜਾਣ ਹੀ ਸਮਝਿਆ ਹੈ।
ਬਿਨਾ ਨਮਰਤਾ ਹੋਏ ਨਾ ਸੇਵਾ।
ਯਾਦ ਰੱਖ ਪ੍ਰਿਥੀ ਚੰਦ, ਨਿਮਰਤਾ ਤੇ ਹਲੀਮੀ ਤੋਂ ਬਿਨਾਂ ਸੇਵਾ ਨਹੀਂ ਹੁੰਦੀ। ਸੇਵਾ ਦਾ ਬੁਨਿਆਦੀ ਗੁਣ ਹੈ ਨਿਮਰਤਾ, ਜੇ ਨਿਮਰਤਾ ਨਹੀਂ ਤੇ ਫਿਰ ਕਾਹਦੀ ਸੇਵਾ ਬਈ? ਸੇਵਾ ਨਿਮਰਤਾ ਨਾਲ ਹੁੰਦੀ ਹੈ, ਹਲੀਮੀ ਨਾਲ ਹੁੰਦੀ ਹੈ।
ਸੇਵਾ ਕਹਾ ਮਹਾ ਅਹਮੇਵਾ।
ਤੇ ਜਿਹੜੀ ਸੇਵਾ ਤੂੰ ਕਰਦਾ ਉਹ ਕਾਹਦੀ ਸੇਵਾ ਜਿਹੜੀ ਹੰਕਾਰ ਨੂੰ ਜਨਮ ਦੇਵੇ? ਜਿਹੜੀ ਸੇਵਾ ਕੀਤਿਆਂ ਹੰਕਾਰ ਪੈਦਾ ਹੋਵੇ ਉਹ ਕਾਹਦੀ ਸੇਵਾ ਬਈ? ਹਾਂਜੀ,
ਸ਼ਰਧਾ ਸਭ ਕੀ ਮੂਲ ਮਹਾਨੀ।
ਜਿਹੜੀ ਸ਼ਰਧਾ ਹੈ ਨਾ ਉਹ ਸਾਰਿਆਂ ਦਾ ਮੂਲ ਹੈ। ਏਦਾਂ ਕਹਿ ਲਓ ਜਿਵੇਂ ਕਿਸੇ ਦਰਖਤ ਦੀ ਜੜ ਹੁੰਦੀ ਹੈ ਨਾ, ਇਸੇ ਤਰ੍ਹਾਂ ਸ਼ਰਧਾ ਜੜ ਹੈ। ਹਾਂਜੀ,
ਅੰਕੁਰ ਪ੍ਰੇਮ ਹੋਤ ਸੁਖਦਾਨੀ।
ਸ਼ਰਧਾ ਜੜ ਹੈ ਸੇਵਾ ਦਾ, ਸੇਵਾ ਦਰਖਤ ਹੈ ਔਰ ਇਸ ਸੇਵਾ ਰੂਪੀ ਦਰਖਤ ਦੀ ਜੜ ਹੈ ਸ਼ਰਧਾ, ਤੇ ਸ਼ਰਧਾ ਦੀ ਜੜ ਚੋਂ ਇਹ ਸੇਵਾ ਪੈਦਾ ਹੁੰਦੀ ਹੈ। ਫਿਰ ਉਸ ਸੇਵਾ ਰੂਪੀ ਦਰਖਤ ਨੂੰ ਜਿਹੜੇ ਅੰਕੁਰ ਲੱਗਦੇ ਹਨ, ਫੁੱਲ ਲੱਗਦੇ ਨੇ, ਦੁਬਾਰਾ ਪੜੋ ਜੀ,
ਅੰਕੁਰ ਪ੍ਰੇਮ ਹੋਤ ਸੁਖਦਾਨੀ।
ਉਹ ਹੈ ਪ੍ਰੇਮ, ਪ੍ਰੇਮ ਦੇ ਅੰਗੂਰ ਲੱਗਦੇ ਨੇ, ਜਿਵੇਂ ਫੁੱਟਦਾ ਹੁੰਦਾ ਨਾ ਕੋਈ ਫਲ, ਕਹਿੰਦੇ ਪ੍ਰੇਮ ਦੇ ਅੰਕੁਰ ਲੱਗਦੇ ਹਨ।
ਤੁਝ ਸੇਵਾ ਜਿਸ ਕੋ ਦਿੜ ਕਰਤਾ।
ਔਰ ਇਹਦੀ ਜਿਹੜੀ ਚਮੜੀ ਹੈ ਬਾਹਰਲੀ, ਜਿਵੇਂ ਦਰਖਤ ਦੀ ਚਮੜੀ ਹੁੰਦੀ ਉੱਪਰਲੀ ਛਿੱਲ, ਉਹ ਸੇਵਾ ਹੈ।
ਕਾਂਡ ਵੱਡੇ ਵੈਰਾਗ ਪਰਵਰਤਾ।
ਔਰ ਲੰਮੀਆਂ ਜਿਹੜੀਆਂ ਟਹਿਣੀਆਂ ਨੇ ਉਹ ਹੈ ਵੈਰਾਗ, ਕਿ ਪ੍ਰਵਿਰਤੀ ਮਾਰਗ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਚ ਵੈਰਾਗ ਦੀ ਅਵਸਥਾ ਹੋਣੀ, ਇਹ ਉਹ ਮਾਨੋ ਡਾਣੀ ਟਾਣੀਆਂ ਲੱਗੀਆਂ ਹੋਈਆਂ ਹਨ।
ਹਰ ਕਾ ਨਾਮ ਸੁਮਨ ਤੇ ਫੁੱਲਾ।
ਔਰ ਪਰਮੇਸ਼ਰ ਦਾ ਨਾਮ ਇਸ ਦਰਖਤ ਨੂੰ ਫੁੱਲਾਂ ਵਾਂਗੂ ਫੁੱਲਦਾ ਖਿੜਦਾ।
ਸਤ ਸੰਗਤ ਮੈਂ ਸ਼ੋਭਤ ਝੂਲਾ।
ਸਾਧ ਸੰਗਤ ਰੂਪੀ ਅਸਥਾਨ ਦੇ ਉੱਤੇ ਸ਼ੋਭਦਾ ਹੈ, ਉਥੇ ਝੂਲਦਾ ਹੈ।
ਦੈਵ ਸੰਪਦਾ ਗੁਣ ਜੇ ਅਨੇਕ।
ਜਿਹੜੇ ਦੈਵੀ ਗੁਣ ਨੇ, ਸ਼ੁਭ ਗੁਣ, ਸਤ ਸੰਤੋਖ ਆਦਿਕ,
ਗੁਣ ਦਲ ਕਲਿਤ ਸੋ ਬਲਿਤ ਵਿਵੇਕਾ।
ਉਹ ਸਮਝ ਲੈ ਵੀ ਉਹ ਜਿਤਨੇ ਦੈਵੀ ਗੁਣ ਨੇ ਇਸ ਦਰਖਤ ਦੇ ਪੱਤੇ ਲੱਗੇ ਹੋਏ ਨੇ, ਉਹ ਇਸ ਦਰਖਤ ਨੂੰ ਪੱਤੇ ਬਣ ਕੇ ਸ਼ੋਭਦੇ ਹਨ। ਵਿਵੇਕ ਰੂਪੀ ਇਹਦੇ ਵਿੱਚ ਬਲ ਹੈ।
ਆਤਮ ਗਿਆਨ ਲੱਗੇ ਉਹ ਫਲ ਸੁੰਦਰ।
ਔਰ ਜਿਹੜੀ ਆਤਮਾ ਦਾ ਗਿਆਨ ਹੋਣਾ ਉਹ ਇਸ ਦਰਖਤ ਨੂੰ ਫਲ ਲੱਗਾ ਹੋਇਆ ਕੀਮਤੀ।
ਅਤ ਆਨੰਦ ਰਸ ਰਸ ਜਿਸ ਕੇ ਅੰਦਰ।
ਔਰ ਉਸ ਆਤਮਾ ਦੇ ਗਿਆਨ ਦੇ ਫਲ ਦੇ ਵਿੱਚ ਅਤ ਦੇ ਆਨੰਦ ਦਾ ਜਿਹੜਾ ਰਸ ਹੈ ਉਹ ਭਰਿਆ ਹੋਇਆ।
ਕੋਟ ਕਲਪ ਤਰ ਹੋਵੇ ਨਾ ਪਟੰਤਰ।
ਪ੍ਰਿਥੀ ਚੰਦ, ਜਿਹੜਾ ਇਹੋ ਜਿਹਾ ਦਰਖਤ ਹੈ, ਇਸ ਦਰਖਤ ਦੇ ਬਰਾਬਰ ਦੁਨੀਆਂ ਦੇ ਕਰੋੜਾਂ ਕਲਪ ਬ੍ਰਿਛ ਨਹੀਂ ਹੋ ਸਕਦੇ। ਕਰੋੜਾਂ ਕਲਪ ਬ੍ਰਿਛ ਵੀ ਇਸ ਦਰਖਤ ਦੀ ਬਰਾਬਰੀ ਨਹੀਂ ਕਰ ਸਕਦੇ।
ਪ੍ਰਭੂ ਕਿਰਪਾ ਤੇ ਲਹੈ ਸੋ ਅੰਤਰ।
ਜਿਹਦੇ ਤੇ ਪ੍ਰਭੂ ਦੀ ਕਿਰਪਾ ਹੋਵੇ ਉਹਦੇ ਅੰਦਰ ਇਹੋ ਜਿਹਾ ਦਰਖਤ ਉੱਗਦਾ ਜਿਹਦੇ ਬਾਰੇ ਉਪਰੋਕਤ ਪੰਕਤੀਆਂ ਚ ਦੱਸਿਆ। ਹਾਂਜੀ
ਕਿਉਂ ਤੜਫਤ ਅਬ ਦੁੱਖ ਕੋ ਪਾਏ।
ਪ੍ਰਿਥੀ ਚੰਦ, ਹੁਣ ਤੂੰ ਕਿਉਂ ਤੜਫਦਾ ਦੁੱਖ ਪ੍ਰਾਪਤ ਕਰਕੇ, ਤੂੰ ਕਿਉਂ ਤੜਫਦਾ ਹੁਣ ਈਰਖਾ ਦੇ ਨਾਲ,
ਬਿਨਾ ਭਾਗ ਤੇ ਹੱਥ ਨਾ ਆਏ।
ਕਿਉਂਕਿ ਇਹ ਦਰਖਤ ਬਿਨਾ ਭਾਗਾਂ ਤੋਂ ਹੱਥ ਨਹੀਂ ਆਉਂਦਾ। ਤੇਰੇ ਭਾਗ ਨਹੀਂ ਸੀ, ਵਿਧਾਤੇ ਨੇ ਤੁਰ ਦਰਗਾਹ ਤੋਂ ਲਿਖਿਆ ਹੀ ਨਹੀਂ ਤੇਰੇ ਮੱਥੇ ਤੇ, ਤੇ ਤੂੰ ਹੁਣ ਕਿਉਂ ਤੜਫਦਾ ਹੈ।
ਅਬ ਭੀ ਰਹੋ ਅਨੁਸਾਰ ਸਦੀਵਾ।
ਹਾਲੇ ਵੀ ਵੇਲਾ ਪ੍ਰਿਥੀ ਚੰਦ, ਤੂੰ ਗੁਰੂ ਅਰਜਨ ਸਾਹਿਬ ਦੇ ਅਧੀਨ ਹੋ ਕੇ ਉਹਨਾਂ ਦੀ ਸੇਵਾ ਕਰ, ਗੁਰੂ ਘਰ ਚ ਰਹਿ ਕੇ ਸੇਵਾ ਟਹਿਲ ਕਬਾ।
ਹਰ ਹੰਕਾਰ ਹੋ ਮਨ ਨੀਵਾ।
ਔਰ ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਕੇ ਆਪਣਾ ਮਨ ਨੀਵਾ ਤੇ ਨਿਮਰਤਾ ਸਹਿਤ ਹਲੀਮੀ ਸਹਿਤ ਕਰ।
ਇਤਿਆਦਿਕ ਪ੍ਰਿਥੀਆ ਸਮੁਝਾਇਵ।
ਇਦਾਂ ਬਾਬੇ ਪ੍ਰਿਥੀ ਚੰਦ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੇ ਬਚਨ ਕਹਿ ਕੇ ਸਮਝਾਇਆ।
ਵਾਦ ਕਰਨ ਤੇ ਬਹੁ ਬਰ ਜਾਇਵ।
ਇਹਨੂੰ ਵਾਦ ਕਰਨ ਤੋਂ, ਝਗੜਾ ਕਰਨ ਤੋਂ ਵਰਜਿਆ।
ਦੋਹਰਾ ਸੁਨਤ ਪਿਤਾ ਕੇ ਬਚਨ ਕੋ ਪ੍ਰਿਥੀਆ ਅਤ ਹੰਕਾਰ।
ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਰੇ ਬਚਨ ਬਾਬੇ ਪ੍ਰਿਥੀ ਚੰਦ ਨੇ ਸੁਣੇ ਨੇ, ਪਰ ਹੰਕਾਰੀ ਸੀ। ਹੰਕਾਰੀ ਨੂੰ ਇਹ ਬਚਨ ਕਿੱਥੇ ਭਾਉਂਦੇ ਨੇ? ਹੰਕਾਰੀ ਨੂੰ ਪਰਮੇਸ਼ਰ ਦੀ ਵਡਿਆਈ ਕਿੱਥੇ ਚੰਗੀ ਲੱਗਦੀ ਹੈ? ਹੰਕਾਰੀ ਨੂੰ ਗੁਰੂ ਅਰਜਨ ਸਾਹਿਬ ਦੀ ਸੋਭਾ ਕਿੱਥੇ ਚੰਗੀ ਲੱਗਣੀ ਸੀ? ਤੋ ਪਿਤਾ ਗੁਰੂ ਜੀ ਦੇ ਸਾਰੇ ਬਚਨ ਬਾਬੇ ਪ੍ਰਿਥੀ ਚੰਦ ਨੇ ਸੁਣੇ ਨੇ, ਪਰ ਇਹਦੇ ਮਨ ਵਿੱਚ ਬੜਾ ਵੱਡਾ ਭਾਰੀ ਹੰਕਾਰ ਹੈ।
ਮਹਾ ਕ੍ਰੋਧ ਕੋ ਧਾਰ ਕੈ ਸਨਮੁਖ ਕੀ ਨ ਉਚਾਰ।
ਇੰਨਾ ਜ਼ਿਆਦਾ ਗੁੱਸੇ ਚ ਆਇਆ ਪ੍ਰਿਥੀ ਚੰਦ ਵੀ ਜਿਵੇਂ ਕਚੀਚੀਆਂ ਵੱਟਦਾ ਗੁੱਸੇ ਚ ਆ ਕੇ, ਤੇ ਬੜੇ ਕ੍ਰੋਧ ਵਿੱਚ ਆ ਕੇ ਸਤਿਗੁਰੂ ਜੀ ਦੇ ਸਨਮੁਖ ਇਹਨੇ ਬੜੇ ਕੌੜੇ ਤੇ ਭੱਦੇ ਬੋਲ ਬੋਲੇ ਹਨ।
ਚੌਪਈ ਸੇਵਾ ਭਲੀ ਕਰਤ ਹੋ ਪਰਖਨ।
ਕੌੜਾ ਬੋਲਿਆ, ਕਹਿਣ ਲੱਗਾ ਚੰਗੀ ਤੁਸੀਂ ਸੇਵਾ ਪਰਖਦੇ ਹੋ, ਮੈਨੂੰ ਕਹਿੰਦੇ ਹੋ ਸੇਵਾ ਕਰੀ ਦੀ ਹੈ, ਤੇ ਤੁਸੀਂ ਤਾਂ ਸੇਵਾ ਦੀ ਪਰਖ ਹੀ ਨਹੀਂ ਜਾਣਦੇ ਵੀ ਕੌਣ ਸੇਵਾ ਕਰਦਾ ਤੇ ਕੌਣ ਨਹੀਂ ਕਰਦਾ। ਤੁਸੀਂ ਚੰਗੀ ਸੇਵਾ ਪਰਖੀ ਹੈ।
ਬੈਠਿਓ ਲਵਪੁਰ ਮੈਂ ਦੁਆ ਬਰਖਨ।
ਜਿਹੜਾ 2 ਸਾਲ ਉੱਥੇ ਲਾਹੌਰ ਚ ਬੈਠਾ ਰਿਹਾ, ਆਇਆ ਨੀ ਇੱਥੇ, 2 ਸਾਲ ਉੱਥੇ ਬੈਠਾ ਰਿਹਾ।
ਤੁਮਰੀ ਸੁਧਿਆਰ ਨਹੀਂ ਸਦਨ ਕੀ।
ਨਾ ਉਹਨੇ ਤੁਹਾਡੀ ਖਬਰ ਲਈ, ਨਾ ਘਰ ਦੀ ਖਬਰ ਲਈ 2 ਸਾਲਾਂ ਵਿੱਚ।
ਆਵਤ ਜਾਤ ਨਹੀਂ ਸੁਧ ਧਨ ਕੀ।
ਤੇ ਨਾ ਉਹਨੂੰ ਪਤਾ ਵੀ ਕਿੰਨਾ ਧਨ ਆਉਂਦਾ, ਕਿਤਨਾ ਖਰਚ ਕਰਨਾ, ਕਿੱਥੇ ਕੀ ਕਰਨਾ, ਇਹਦੀ ਕੋਈ ਸੋਝੀ ਨੀ ਉਹਨੂੰ।
ਬੈਠਿਓ ਰਹੇ ਹੋ ਨਿਚਿੰਤ ਸੁਖਾਰੋ।
ਔਰ ਨਿਸਚਿੰਤ ਹੋ ਕੇ ਉੱਥੇ ਸੁਖਾਲੇ ਤਰੀਕੇ ਨਾਲ ਬੈਠਾ ਰਿਹਾ।
ਕੌਣ ਕਾਜ ਤਹਿ ਰਹਿਤ ਸੁਵਾਰੋ।
ਉੱਥੇ ਰਹਿ ਕੇ ਉਹਨੇ ਕਿਹੜਾ ਕੰਮ ਸਵਾਰਿਆ ਤੁਹਾਡਾ? ਗੁਰੂ ਅਰਜਨ ਸਾਹਿਬ ਬਾਰੇ ਕਹਿੰਦਾ ਪ੍ਰਿਥੀ ਚੰਦ, ਉੱਥੇ ਲਾਹੌਰ ਚ ਰਹਿ ਕੇ ਉਹਨੇ ਤੁਹਾਡਾ ਕਿਹੜਾ ਕੰਮ ਸਵਾਰਿਆ?
ਮੈਂ ਸਗਰੇ ਘਰ ਕੀ ਬਡਕਾਰ।
ਮੈਂ ਇੱਥੇ ਦਿਨ ਰਾਤ ਲੱਗਾ ਰਿਹਾ ਸੇਵਾ ਵਿੱਚ, ਸਾਰੇ ਕੰਮ ਗੁਰੂ ਘਰ ਦੇ ਮੈਂ ਕਰਦਾ ਰਿਹਾ, ਜਿੰਨੀ ਆਮਦਨ ਆਉਂਦੀ ਖਰਚ ਹੁੰਦਾ ਸਭ ਕੁਝ ਮੈਂ ਸੰਭਾਲਦਾ ਰਿਹਾ।
ਸੰਗਤ ਆਵਨ ਜਾਨ ਹਜ਼ਾਰ।
ਹਜ਼ਾਰਾਂ ਦੀ ਗਿਣਤੀ ਚ ਸੰਗਤ ਆਉਂਦੀ ਹੈ ਜਾਂਦੀ ਹੈ, ਉਹਨਾਂ ਨੂੰ ਸਾਂਭਣਾ, ਉਹਨਾਂ ਨੂੰ ਸਾਰਿਆਂ ਨੂੰ ਮੰਜੇ ਬਿਸਤਰੇ ਦੇਣੇ, ਰਿਹਾਇਸ਼ ਦਾ ਪ੍ਰਬੰਧ ਕਰਨਾ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ, ਇਹ ਸਾਰੇ ਕੰਮ, ਇਹ ਸਾਰੀ ਸੇਵਾ ਮੈਂ ਕਰਦਾ ਰਿਹਾ।
ਕਿਸ ਕੋ ਦੇਣ ਕਿਸੂ ਤੇ ਲੈਣਾ।
ਕਿਹਦੇ ਕੋਲੋਂ ਦੇਣਾ, ਕਿਹਦੇ ਕੋਲੋਂ ਲੈਣਾ, ਇਹ ਦੇਣ ਲੈਣ ਦੇ ਜਿਤਨੇ ਵੀ ਕਾਰਜ ਹਨ।
ਰਾਖਣ ਸਭ ਕੋ ਸਦਾ ਸੁਖੇਨਾ।
ਇਹ ਸਾਰਾ ਮੈਂ ਹੀ ਕਰਦਾ ਰਿਹਾ, ਸਾਰਿਆਂ ਨੂੰ ਸੁਖੈਨ ਰੱਖਣਾ, ਵੀ ਸਾਰਿਆਂ ਨੂੰ ਸੌਖੇ ਢੰਗ ਦੇ ਨਾਲ ਵਰਤਣ ਵਾਸਤੇ ਪ੍ਰਬੰਧ ਕਰਨਾ।
ਨਿਤ ਪ੍ਰਤ ਕਰਤ ਰਹਿਓ ਮੈਂ ਆਛੇ।
ਰਾਤ ਦਿਨ ਮੈਂ ਇਹ ਭਲੀ ਪ੍ਰਕਾਰ ਨਾਲ ਚੰਗੇ ਕੰਮ ਕਰਦਾ ਰਿਹਾ।
ਸਭ ਪ੍ਰਸੰਨ ਹੋਏ ਮੁਝ ਤੇ ਗਾਛੇ।
ਔਰ ਸਾਰੇ ਮੇਰੇ ਤੋਂ ਪ੍ਰਸੰਨ ਹੋ ਕੇ ਜਾਂਦੇ ਸੀ, ਜਿੰਨੇ ਗਏ ਨੇ, ਜਿੰਨੀ ਸੰਗਤ ਆਉਂਦੀ ਸਾਰੀ ਖੁਸ਼ ਹੋ ਕੇ ਜਾਂਦੀ ਸੀ।
ਅਖਿਲ ਮਸੰਦਨ ਤੇ ਸਭ ਕਾਰ।
ਜਿੰਨੇ ਗੁਰੂ ਘਰ ਦੇ ਮਸੰਦ ਨੇ ਦੇਸ਼ਾਂ ਵਿਦੇਸ਼ਾਂ ਚ, ਉਹਨਾਂ ਮਸੰਦਾਂ ਕੋਲੋਂ ਕਾਰ ਇਕੱਠੀ ਕਰਨੀ, ਉਹਨਾਂ ਨੂੰ ਕੰਮ ਕਾਰ ਲਾਉਣਾ, ਉਹਨਾਂ ਨੂੰ ਸੇਵਾਵਾਂ ਦੱਸਣੀਆਂ।
ਰਹਿਓ ਸੰਭਾਰਤ ਸਰਬ ਪ੍ਰਕਾਰ,
ਇਹ ਸਾਰੀ ਸੇਵਾ ਮੈਂ ਸੰਭਾਲਦਾ ਰਿਹਾ, ਮਸੰਦਾਂ ਦੀ ਕਾਰ ਮੈਂ ਸੰਭਾਲਦਾ ਰਿਹਾ।
ਤੇਗ ਕਰਨ ਕੀ ਕਾਰ ਚਲਾਈ,
ਫਿਰ ਲੰਗਰ ਵੇਖੋ ਕਿੰਨੇ ਚੱਲਦੇ ਨੇ, ਰੋਜ਼ ਹਜ਼ਾਰਾਂ ਬੰਦੇ ਲੰਗਰ ਛਕਦੇ ਨੇ। ਉਹਨਾਂ ਲੰਗਰਾਂ ਵਿੱਚ ਰਸਤ ਬਸਤ ਆਉਂਦੀ ਹੈ, ਉਹਨਾਂ ਨੂੰ ਪਕਵਾਣਾ ਉੱਥੇ ਰਸਤ ਬਸਤ ਖਰੀਦ ਕੇ ਲਿਆਉਣੀ, ਇਹ ਕੋਈ ਥੋੜੇ ਕੰਮ ਨੇ, ਇਹ ਸਾਰੇ ਕੰਮ ਮੈਂ ਕਰਦਾ ਰਿਹਾ।
ਇਤਿਆਦਿਕ ਮੈਂ ਸੇਵ ਕਮਾਈ,
ਇਹ ਸਾਰੀ ਸੇਵਾ ਮੈਂ ਹੀ ਹੁਣ ਤਾਂ ਹੀ ਕਮਾਈ। ਗੁਰੂ ਅਰਜਨ ਸਾਹਿਬ ਨੇ ਤਾਂ ਕਦੇ ਇੱਥੇ ਡੱਕਾ ਤੋੜ ਕੇ ਵੇਖਿਆ ਨਹੀਂ, ਉਹਨਾਂ ਤੇ ਕਦੇ ਡੱਕਾ ਨਹੀਂ ਭੰਨਿਆ ਇੱਥੇ। ਕਹਿੰਦਾ ਮੈਂ ਕਰਦਾ ਰਿਹਾ ਇਹ ਸਾਰੀ ਸੇਵਾ ਹੁਣ ਤਾਂ ਹੀ। ਉਹ ਤਾਂ ਲਾਹੌਰ ਬੈਠੇ ਰਹੇ 2 ਸਾਲ, ਉਹਨਾਂ ਨੇ ਕੋਈ ਇੱਥੇ ਦੀ ਸੁੱਧ ਸਾਰ ਹੀ ਨਹੀਂ ਲਈ, ਨਾ ਤੁਹਾਡੇ ਬਾਰੇ ਪੁੱਛਿਆ, ਨਾ ਇੱਥੇ ਗੁਰੂ ਘਰ ਬਾਰੇ ਪੁੱਛਿਆ। ਉੱਥੇ ਬੈਠਿਆਂ ਉਹਨਾਂ ਨੇ ਇਹੋ ਜਿਹਾ ਕਿਹੜਾ ਕੰਮ ਸਵਾਰਿਆ ਕਿ ਤੁਸੀਂ ਉਹਨਾਂ ਨੂੰ ਝੱਟ ਗੁਰਿਆਈ ਦੇ ਦਿੱਤੀ ਹੈ ਤੇ ਮੇਰੀ ਸੇਵਾ ਤੁਸੀਂ ਸਾਰੀ ਇੱਕ ਪਾਸੇ ਧਰ ਕੇ ਤੇ ਮੈਨੂੰ ਬਿਲਕੁਲ ਹੀ ਤਿਆਗ ਦਿੱਤਾ। ਪਰ ਪ੍ਰਿਥੀਏ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਸੇਵਾ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ 2 ਸਾਲ ਉੱਥੇ ਰਹਿ ਕੇ, ਉਹ ਸੀ ਗੁਰੂ ਕੇ ਬਚਨ ਮੰਨਣ ਦੀ, ਗੁਰੂ ਕੀ ਆਗਿਆ ਮੰਨਣ ਦੀ। ਅਸਲ ਵਿੱਚ ਸਭ ਤੋਂ ਵੱਡੀ ਸੇਵਾ ਹੀ ਇਹ ਹੈ, ਗੁਰੂ ਕੀ ਆਗਿਆ ਮੰਨਣੀ, ਸਤਪੁਰਖ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਣਾ, ਇਹ ਫਰਜ਼ ਹੁੰਦਾ, ਸਿੱਖ ਦਾ ਕਰਤੱਵ ਹੁੰਦਾ। ਤੇ ਜਿਹੜੇ ਕੰਮ ਇਹ ਕਰਦਾ ਸੀ ਇੱਥੇ ਪ੍ਰਿਥੀ ਚੰਦ, ਇਹ ਦੂਜੇ ਨੂੰ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਇਹਨੂੰ ਇਹ ਸੀ ਵੀ ਜੇ ਦੂਜੇ ਨੂੰ ਨੇੜੇ ਲਾਵਾਂਗਾ ਭੇਤੀ ਹੋ ਜਾਣਗੇ, ਮੈਂ ਵਿੱਚੋਂ ਪੈਸੇ ਇਕੱਠੇ ਕਰਕੇ ਵੱਖਰੇ ਕੱਢਣੇ ਹੁੰਦੇ ਆ। ਇਹ ਤਾਂ ਆਪਣੇ ਸਵਾਰਥ ਨੂੰ ਲੱਗਾ ਸੀ, ਪਰ ਹੁਣ ਉਹ ਸਵਾਰਥ ਕਰਕੇ ਜਿਹੜੀ ਕੀਤੀ ਸੇਵਾ ਉਹਨੂੰ ਜਿਤਾ ਰਿਹਾ। ਕਹਿੰਦਾ ਮੈਂ ਇੰਨੀ ਸੇਵਾ ਕੀਤੀ, ਇੰਨੀ ਟਹਿਲ ਕੀਤੀ, ਤੁਸੀਂ ਮੇਰੀ ਸੇਵਾ ਨਜ਼ਰ ਅੰਦਾਜ਼ ਕੀਤੀ ਹੈ।
ਤੁਮ ਤੇ ਆਦ ਸਰਬ ਪਰਵਾਰੇ,
ਤੁਹਾਡੇ ਤੋਂ ਲੈ ਕੇ ਬਾਕੀ ਜਿਤਨਾ ਪਰਿਵਾਰ ਹੈ,
ਕਾਰ ਕਿਨਹੋ ਨਹਿ ਕੋਈ ਸੰਭਾਰੇ,
ਕਦੇ ਕਿਸੇ ਨੇ ਕੋਈ ਕੰਮ ਨਹੀਂ ਸੰਭਾਲਿਆ, ਨਾ ਬਾਬੇ ਮਹਾਦੇਵ ਨੇ, ਨਾ ਕਦੇ ਤੁਸੀਂ ਪੁੱਛਗਿੱਛ ਕੀਤੀ ਕਿਸੇ ਕੰਮ ਦੀ, ਮੈਂ ਹੀ ਹੁਣ ਤਾਂ ਹੀ ਸਾਰੇ ਕੰਮ ਕੀਤੇ ਹਨ।
ਸੁੱਧ ਭੀ ਕਬ ਹੋਣਾ ਲੀਨਸ ਕੋਈ,
ਤੁਸੀਂ ਤਾਂ ਕਦੇ ਕੋਈ ਸੁੱਧ ਲਈ ਨਹੀਂ ਘਰ ਦੀ, ਸਾਰੇ ਘਰ ਦੇ ਕੰਮ ਮੈਂ ਹੀ ਕਰੀ ਜਾਂਦਾ। ਪ੍ਰਿਥੀ ਚੰਦ ਇਉਂ ਕਹਿੰਦਾ ਵੀ ਜਿਵੇਂ ਇਹਦੇ ਜਨਮ ਤੋਂ ਪਹਿਲਾਂ ਪਿੱਛੇ ਸੂਖਮ ਰੂਪ ਵਿੱਚ ਇਹ ਪਹਿਲਾਂ ਵੀ ਇਹੀ ਕਰਦਾ ਰਿਹਾ ਕੰਮ, ਤੇ ਜਦੋਂ ਮਰ ਜਾਏਗਾ ਫਿਰ ਵੀ ਇਹਨੇ ਹੀ ਕਰਨੇ ਆ। ਭਲਿਆ ਤੇਰੇ ਤੋਂ ਪਹਿਲਾਂ ਵੀ ਤਾਂ ਗੁਰੂ ਘਰ ਦੇ ਕੰਮ ਚੱਲਦੇ ਸੀ, ਜਦੋਂ ਤੂੰ ਨਾ ਰਹੇਗਾ ਫਿਰ ਵੀ ਚੱਲਣੇ ਆ ਉਹ ਤਾਂ। ਪਰ ਇਹਨੂੰ ਇਉਂ ਪ੍ਰਤੀਤ ਹੁੰਦਾ, ਕਹਿੰਦਾ ਜੀ ਮੈਂ ਹੀ ਕੀਤੇ ਨੇ ਹੁਣ ਤਾਂ ਹੀ, ਕਦੇ ਤੁਸੀਂ ਨਹੀਂ ਪੁੱਛ ਗਿੱਛ ਕੀਤੀ, ਕਦੇ ਤੁਸੀਂ ਨਹੀਂ ਜਾ ਕੇ ਕਿਸੇ ਕੰਮ ਕਾਰ ਵਾਲੇ ਨੂੰ ਪੁੱਛਿਆ ਮੈਂ ਕਰਾਂ ਚਾਹੇ ਨਾ ਕਰਾਂ।
ਮੌਤ ਹੋਤ ਸਰਬ ਬਿਦ ਸੋਈ,
ਇਹ ਜਿੰਨੇ ਕੰਮ ਹੁਣ ਤਾਂ ਹੀ ਹੋਏ ਨੇ ਮੇਰੇ ਕਰਕੇ ਹੋਏ ਨੇ, ਮੇਰੇ ਕਰਕੇ ਹੀ ਇਹ ਸਾਰੇ ਕਾਰਜ ਹੋਏ ਨੇ। ਚਾਹੇ ਤੁਸੀਂ ਇੱਥੇ ਮਹਿਲ ਬਣਾਏ ਨੇ, ਲੰਗਰ ਚੱਲਦੇ ਨੇ, ਸੰਗਤਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਹੁੰਦਾ, ਇਹ ਸਾਰਾ ਮੇਰੇ ਕਰਕੇ ਹੀ ਹੋ ਰਿਹਾ।
ਇਮ ਕਹਿ ਕਟਕ ਬਾਕ ਪੁਨ ਭਾਖੇ,
ਏਦਾਂ ਕਹਿ ਕੇ ਪ੍ਰਿਥੀਏ ਨੇ ਬੜੇ ਕੌੜੇ ਬੋਲ ਮਹਾਰਾਜ ਸਤਿਗੁਰੂ ਜੀ ਨੂੰ ਕਹੇ।
ਜਿਨ ਮੈਂ ਬਚਨ ਅਨਾਦਰ ਰਾਖੇ,
ਇਹੋ ਜੇ ਕੜਵੇ ਬੋਲ ਬੋਲੇ ਮਲੇਛ ਨੇ, ਕਹਿੰਦੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਦਾ ਅਨਾਦਰ ਸੀ, ਜਿਨ੍ਹਾਂ ਬੋਲਾਂ ਵਿੱਚ ਸਤਿਗੁਰਾਂ ਦਾ ਅਨਾਦਰ ਸੀ, ਉਹ ਬੋਲ ਬੋਲੇ ਪ੍ਰਿਥੀ ਚੰਦ ਨੇ।
ਲਿਖੇ ਨਾ ਜਾਏ ਮੋਹੇ ਤੇ ਸੋਏ,
ਮਾਂ ਕਵੀ ਜੀ ਕਹਿੰਦੇ ਜਿਹੜੇ ਬੋਲੇ ਨੇ ਬੋਲੇ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਕੋਲੋਂ ਨਹੀਂ ਲਿਖ ਹੁੰਦੇ, ਮੈਂ ਲਿਖ ਨਹੀਂ ਸਕਦਾ ਇੱਥੇ। ਜਿਹੜੇ ਕਬੋਲ ਇਹਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਕਹੇ,
ਮਹਾ ਕਠੋਰ ਅਨੁਚਿਤ ਜੋਏ,
ਬੜੇ ਕਠੋਰ ਤੇ ਅਨੁਚਿਤ ਬੋਲ ਇਹਨੇ ਬੋਲੇ, ਜਿਹੜੇ ਨੂੰ ਨਹੀਂ ਸਨ ਕਹਿਣੇ ਚਾਹੀਦੇ।
ਛਿਮਾ ਨਿਧਾਨ ਬਿਰਧ ਰੱਖ ਲਖ ਆਪਨ,
ਪਰ ਸਤਿਗੁਰੂ ਜੀ ਕਿੱਡੇ ਛਿਮਾ ਨਿਧ ਨੇ, ਗੁਰੂ ਰਾਮਦਾਸ ਸਾਹਿਬ ਕਿੱਡੇ ਕਿਰਪਾਲੂ ਨੇ, ਉਹਨਾਂ ਨੇ ਆਪਣੇ ਛਿਮਾ ਨਿਧਾਨ ਬਿਰਧ ਦੀ ਪਾਲਣਾ ਕੀਤੀ।
ਰਿਸਤੇ ਕਰਿਓ ਨਾ ਸੁਤ ਕੋ ਸਰਾਪਨ,
ਗੁਰਦੇਵ ਨੇ ਰੋਸ ਵਿੱਚ ਆ ਕੇ ਆਪਣੇ ਪੁੱਤਰ ਨੂੰ ਕੋਈ ਸਰਾਪ ਦਾ ਬੋਲ ਨਹੀਂ ਬੋਲਿਆ। ਕਿੱਡੇ ਵੱਡੇ ਛਿਮਾ ਨਿਧ ਨੇ, ਸਤਿਗੁਰੂ ਜੀ ਨੇ ਅੱਗੋਂ ਕੋਈ ਸਰਾਪ ਦਾ ਬੋਲ ਨਹੀਂ ਬੋਲਿਆ।
ਕਹਿਤ ਭਏ ਉੱਠ ਥਿਰ ਹੋ ਨਾ ਆਗੋ,
ਸਤਿਗੁਰੂ ਜੀ ਨੇ ਇੰਨਾ ਹੀ ਕਿਹਾ। ਮਹਾਰਾਜ ਕਹਿੰਦੇ ਪ੍ਰਿਥੀਏ ਜਦੋਂ ਜ਼ਿਆਦਾ ਹੀ ਬੋਲਿਆ ਨਾ ਮਹਾਰਾਜ ਜੀ ਦੇ ਅਨਾਦਰ ਦੇ ਵਿੱਚ ਹੀ, ਭਾਈ ਸਾਹਿਬ ਕਹਿੰਦੇ ਮੈਂ ਲਿਖ ਨਹੀਂ ਸਕਦਾ ਕੀ ਬੋਲਿਆ। ਤੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ, ਉੱਠੋ ਮਲੇਛਾ, ਸਾਡੇ ਅੱਗੋਂ ਉੱਠ ਕੇ ਚਲਾ ਜਾ, ਹੁਣ ਸਾਡੇ ਸਾਹਮਣੇ ਨਾ ਬੈਠੀ। ਧੰਨ ਗੁਰੂ ਰਾਮਦਾਸ ਸਾਹਿਬ ਨੂੰ ਫਿਰ ਇਹ ਬਚਨ ਕਹਿਣੇ ਪਏ। ਮਹਾਰਾਜ ਕਹਿੰਦੇ, ਉੱਠ ਜਾ ਇੱਥੋਂ, ਹੁਣ ਸਾਡੇ ਸਾਹਮਣੇ ਨਾ ਬੈਠੀ।
ਅਬ ਤੇ ਨਾ ਹਮਰੋ ਮੁਖ ਲਾਗੋ,
ਸਾਡੇ ਮੂੰਹ ਨਾ ਲੱਗੀ, ਅੱਜ ਤੋਂ ਬਾਅਦ ਸ਼ਕਲ ਨਾ ਵਿਖਾਈ ਆਪਣੀ ਤੂੰ, ਨਾ ਅਸੀਂ ਤੇਰੀ ਸ਼ਕਲ ਵੇਖਣੀ, ਨਾ ਤੂੰ ਆ ਕੇ ਸਾਡਾ ਮੂੰਹ ਵੇਖੀ। ਮਹਾਰਾਜ ਜੀ ਨੇ ਏਦਾਂ ਬਚਨ ਕਹੇ।
ਬੜ ਦੁਰ ਭਾਗ ਲਾਲ ਸਾ ਧਨ ਕੀ,
ਮਹਾਰਾਜ ਕਹਿੰਦੇ ਤੇਰੇ ਮਾੜੇ ਭਾਗ ਨੇ ਪ੍ਰਿਥੀ ਚੰਦ, ਕਿ ਤੇਰੇ ਅੰਦਰ ਕੇਵਲ ਧਨ ਦੀ ਲਾਲਸ ਹੈ, ਤੂੰ ਗੁਰਤਾ ਗੱਦੀ ਨੂੰ ਇਸ ਐਸ਼ੋ ਇਸ਼ਰਤ ਦਾ ਸਾਧਨ ਸਮਝਦਾ ਵੀ ਗੁਰਗੱਦੀ ਤੇ ਬਹਿ ਕੇ ਮਾਇਆ ਆਉਂਦੀ ਹੈ, ਗੱਫੇ ਆਉਂਦੇ ਹੈ। ਮਹਾਰਾਜ ਜੀ ਕਹਿੰਦੇ ਤੇਰੇ ਮਾੜੇ ਭਾਗ ਨੇ, ਕਿ ਤੇਰੇ ਅੰਦਰ ਕੇਵਲ ਧਨ ਦੀ ਲਾਲਸ ਹੈ।
ਤੁਰਮਤ ਬਿਖੈ ਬ੍ਰਿਤ ਅਤ ਮਨ ਕੀ,
ਔਰ ਤੇਰੇ ਮਨ ਦੀ ਬਿਰਤੀ ਖੋਟੀ ਮਤ ਵਿਚ, ਭੈੜੀ ਮਤ ਵਿਚ ਲੱਗੀ ਹੋਈ ਹੈ।
ਸੁਨ ਪ੍ਰਿਥੀਆ ਕਹਿ ਜੇ ਮੁਦ ਤਿਆਗੋ,
ਜਦੋਂ ਸਤਿਗੁਰਾਂ ਨੇ ਕਿਹਾ ਨਾ ਵੀ ਜਾ ਇੱਥੋਂ ਉੱਠ ਕੇ ਚਲਾ ਜਾ, ਸਾਡੇ ਮੱਥੇ ਨਾ ਲੱਗੀ, ਤੇ ਅੱਗੋਂ ਫਿਰ ਬੋਲਿਆ ਪ੍ਰਿਥੀਆ, ਕਹਿੰਦਾ ਜੇ ਤੁਸੀਂ ਮੈਨੂੰ ਤਿਆਗਣ ਲੱਗੇ ਹੋ, ਏਦਾਂ ਤਿਆਗ ਦਿਓ।
ਤੁਮ ਭੀ ਨਹਿ ਕਬਹੂ ਮੁਖ ਲਾਗੋ,
ਕਹਿੰਦਾ ਤੁਸੀਂ ਵੀ ਮੇਰੇ ਮੱਥੇ ਨਾ ਲੱਗਿਓ, ਅੱਗੋਂ ਏਦਾਂ ਬੋਲਿਆ, ਕਹਿੰਦਾ ਤੁਸੀਂ ਵੀ ਮੇਰੇ ਮੂੰਹ ਨਾ ਲੱਗਿਓ, ਮੱਥੇ ਨਾ ਲੱਗਿਓ।
ਦੋਹਰਾ ਮੈਂ ਤਿਆਗਨ ਤੁਮਰੋ ਕਰਿਓ, ਤੁਮਨੇ ਤਿਆਗੈ ਮੋਹੇ।
ਕਹਿਣ ਲੱਗਾ ਜੇ ਤੁਸੀਂ ਮੈਨੂੰ ਤਿਆਗ ਦਿਓ, ਤੇ ਮੈਂ ਪਹਿਲਾਂ ਤੁਹਾਨੂੰ ਤਿਆਗਦਾ, ਤੁਸੀਂ ਕੀ ਮੈਨੂੰ ਛੱਡਣਾ। ਕਹਿੰਦਾ ਮੈਂ ਤੁਹਾਨੂੰ ਪਹਿਲੋਂ ਤਿਆਗਦਾ ਛੱਡਦਾ ਹਾਂ।
ਪਲਟੋ ਮੈਂ ਜਬ ਲੇ ਹੋ ਸ਼ਾਂਤ ਹਿਰਦੇ ਤਬ ਹੋਏ,
ਉਦੋਂ ਮੇਰਾ ਕਲੇਜਾ ਸ਼ਾਂਤ ਹੋਵੇਗਾ ਜਦੋਂ ਮੈਂ ਆਪਣੀ ਇਸ ਬੇਅਦਬੀ ਦਾ, ਨਿਰਾਦਰ ਦਾ ਤੁਹਾਡੇ ਕੋਲੋਂ ਔਰ ਤੁਹਾਡੇ ਛੋਟੇ ਪੁੱਤਰ ਕੋਲੋਂ ਬਦਲਾ ਲਵਾਂਗਾ। ਪ੍ਰਿਥੀਆ ਕਹਿੰਦਾ, ਕਹਿੰਦਾ ਉਦੋਂ ਮੇਰੇ ਕਲੇਜੇ ਨੂੰ ਸ਼ਾਂਤੀ ਪਵੇਗੀ ਜਦੋਂ ਮੈਂ ਤੁਹਾਡੇ ਕੋਲੋਂ ਬਦਲਾ ਲਵਾਂਗਾ।
ਚੌਪਈ ਪਿਤ ਸੁਤ ਜੁਗ ਕੋ ਦੁੱਖ ਦਿਖ ਲਾਵੋ,
ਤੁਹਾਡੇ ਪੁੱਤਰ ਸਮੇਤ ਦੋਹਾਂ ਪਿਓ ਪੁੱਤਾਂ ਨੂੰ, ਯਾਨੀ ਕਿ ਗੁਰੂ ਅਰਜਨ ਸਾਹਿਬ ਨੂੰ ਤੇ ਤੁਹਾਨੂੰ, ਦੋਨਾਂ ਪਿਓ ਪੁੱਤਾਂ ਨੂੰ ਮੈਂ ਚੰਗਾ ਦੁੱਖ ਵਿਖਾਵਾਂਗਾ, ਵਿਖਾਵਾਂਗਾ ਤੁਹਾਨੂੰ ਵੀ ਦੁੱਖ ਕੀ ਹੁੰਦਾ, ਤਕਲੀਫ ਕੀ ਹੁੰਦੀ ਹੈ।
ਤਾਂ ਮੈਂ ਪ੍ਰਿਥੀਆ ਨਾਮ ਧਰਾਵੋ,
ਤਾਂ ਮੇਰਾ ਨਾਮ ਪ੍ਰਿਥੀਆ ਹੋਵੇਗਾ, ਤਾਂ ਮੈਂ ਆਪਣਾ ਨਾਮ ਪ੍ਰਿਥੀਆ ਸਦਾਵਾਂਗਾ ਜਦੋਂ ਮੈਂ ਤੁਹਾਨੂੰ ਦੁੱਖ ਦਿਆਂਗਾ ਦੋਨਾਂ ਪਿਓ ਪੁੱਤਾਂ ਨੂੰ। ਹਾਂਜੀ,
ਤ੍ਰਿਸਕਾਰਤ ਕਹਿ ਏਵ ਕਠੋਰਾ,
ਮਹਾਰਾਜ ਜੀ ਦਾ ਤ੍ਰਿਸਕਾਰ ਕਰਦਿਆਂ ਇਹਨੇ ਬੜੇ ਕਠੋਰ ਬੋਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਕਹੇ।
ਉੱਠਿਓ ਨਿਕਸ ਗਮਨਿਓ ਘਰ ਓਰਾ,
ਮਹਾਰਾਜ ਜੀ ਦੇ ਆਸਣ ਤੋਂ ਉੱਠ ਕੇ ਜਿੱਧਰ ਆਪ ਰਹਿੰਦਾ ਸੀ ਉਸ ਪਾਸੇ ਪ੍ਰਿਥੀਆ ਚਲਿਆ ਗਿਆ।
ਚਲਤ ਜਾਤ ਕਟ ਵਾਕ ਉਚਾਰਤ,
ਜਾਂਦਾ ਜਾਂਦਾ ਵੀ ਕੌੜੇ ਬੋਲ ਬੋਲਦਾ ਜਾਂਦਾ, ਮੂੰਹ ਚੋਂ ਅੱਗ ਹੀ ਉਗਲਦਾ ਜਾਂਦਾ ਹੈ।
ਉੱਚੀ ਧੁਨ ਸਭ ਕੇ ਸ਼ਰੁਤ ਡਾਰਤ,
ਇੰਨਾ ਉੱਚੀ ਬੋਲਦਾ ਵੀ ਸਾਰੇ ਸ਼ਹਿਰ ਨੂੰ ਸੁਣਾਈ ਦਿੰਦਾ ਵੀ ਪ੍ਰਿਥੀਆ ਬੋਲ ਰਿਹਾ। ਉੱਚੀ ਉੱਚੀ ਬੋਲਦਾ ਜਾਂਦਾ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ, ਗੁਰੂ ਅਰਜਨ ਸਾਹਿਬ ਦੇ ਖਿਲਾਫ।
ਆਪਣੇ ਸਦਨ ਪ੍ਰਵੇਸ਼ਿਓ ਜਾਈ,
ਔਰ ਬੋਲਦਾ ਬੋਲਦਾ ਉੱਚਾ ਉੱਚਾ ਰੌਲਾ ਪਾ ਕੇ ਇਹ ਆਪਣੇ ਘਰ ਆ ਪਹੁੰਚਿਆ।
ਮਹਾ ਦੁਖੀ ਤੇਰੇ ਸਬਸ ਨਾ ਬਸਾਈ,
ਦੁਖੀ ਬੜਾ, ਗੁੱਸਾ ਬੜਾ, ਪਰ ਵਸ ਨੀ ਚੱਲਦਾ ਪ੍ਰਿਥੀਏ ਦਾ ਕੁਝ ਵੀ।
ਦਿਸਾ ਬਿਖੈ ਸ਼੍ਰੀ ਗੁਰੂ ਵਿਚਾਰਾ,
ਇਧਰ ਰਾਤ ਪੈ ਗਈ ਸੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮਨ ਹੀ ਮਨ ਵਿਚਾਰ ਕੀਤੀ,
ਰਾਰ ਕਰਨ ਮੈਂ ਇਹੋ ਛਲਵਾਰਾ।
ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਪ੍ਰਿਥੀਆ ਝਗੜਾ ਕਰਨ ਵਿੱਚ ਬੜਾ ਛਲੀ ਹੈ, ਕਪਟੀ ਹੈ, ਛਲ ਫਰੇਬ ਦੀ ਬਿਰਤੀ ਹੈ ਇਹਦੇ ਅੰਦਰ, ਤੇ ਝਗੜਾ ਕਰਨ ਦੇ ਵਿੱਚ ਤਾਂ ਇਹਨੇ ਬਹਾਨੇ ਹੀ ਲੱਭਣੇ ਹਨ।
ਅਨੇਕ ਵਿਘਨ ਕੋ ਠਾਣ ਉਪਾਏ,
ਇਹਨੇ ਬੜੇ ਵਿਘਨ ਕਰਨੇ ਨੇ, ਬੜੇ ਉਪਦਰਵ ਕਰਨੇ ਨੇ।
ਨਾ ਇਹੋ ਟਰੈ ਕੁਮਤ ਕੋ ਪਾਏ,
ਇਹਨੇ ਖੋਟੀ ਮਤ ਧਾਰਨ ਕਰ ਲਈ, ਇਹਨੇ ਮਰਦਿਆਂ ਤਾਈ ਨੀ ਟਲਣਾ।
ਤਨ ਤਿਆਗਨ ਕੋ ਸਮਾ ਸੁਆਇਵ,
ਸਤਿਗੁਰੂ ਜੀ ਨੇ ਵੇਖਿਆ ਵੀ ਹੁਣ ਸਾਡੇ ਸਰੀਰ ਛੱਡਣ ਦਾ, ਇਹ ਤਨ ਤਿਆਗਣ ਦਾ ਵੇਲਾ ਵੀ ਆ ਗਿਆ।
ਜਿਵੇਂ ਸ਼੍ਰੀ ਅਮਰ ਬਾਕ ਫੁਰਮਾਇਵ,
ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਗੁਰਦੇਵ ਜੀ ਨੇ ਸਾਨੂੰ ਇਹ ਕਿਹਾ,
ਹਮ ਕੋ ਉਚਿਤ ਕਰਨ ਸੋ ਕੀਨਾ,
ਉਹ ਸਾਡੇ ਲਈ ਉਚਿਤ ਸੀ, ਅਸੀਂ ਉਹੀ ਕੁਝ ਕੀਤਾ ਜੋ ਸਾਡੇ ਗੁਰਦੇਵ ਜੀ ਨੇ ਸਾਨੂੰ ਹੁਕਮ ਕੀਤਾ ਸੀ। ਉਹਨਾਂ ਦਾ ਹੁਕਮ ਸੀ ਅੰਮ੍ਰਿਤਸਰ ਸ਼ਹਿਰ ਵਸਾਉਣਾ, ਸਰੋਵਰ ਲਾਉਣਾ, ਉਹਨਾਂ ਦਾ ਹੁਕਮ ਮੰਨ ਕੇ ਅਸੀਂ ਉਹੀ ਸਭ ਕੁਝ ਕੀਤਾ
ਜਥਾ ਹੁਕਮ ਪਰਮੇਸ਼ੁਰ ਦੀਨਾ
ਜਿਵੇਂ ਪਰਮੇਸ਼ਰ ਦਾ ਹੁਕਮ ਵਰਤਿਆ ਉਹ ਅਸੀਂ ਕੀਤਾ
ਨਿਕਟ ਨਾ ਰਹਿ ਹੈ ਪ੍ਰਿਥੀਆ ਤਬੈ
ਮਹਾਰਾਜ ਜੀ ਸੋਚਦੇ ਵੀ ਇਹ ਪ੍ਰਿਥੀਆ ਹੁਣ ਸਾਡੇ ਨੇੜੇ ਨਾ ਰਵੇ
ਹਮ ਤਨ ਤਿਆਗਨ ਕਰ ਹੈ ਜਬੈ
ਮਹਾਰਾਜ ਜੀ ਸੋਚਦੇ ਵੀ ਜਦੋਂ ਅਸੀਂ ਸਰੀਰ ਤਿਆਗੀਏ ਇਹ ਮਲੇਛ ਸਾਡੇ ਮੱਥੇ ਹੀ ਨਾ ਲੱਗੇ ਇਹ ਪ੍ਰਿਥੀਆ ਸਾਡੇ ਮੱਥੇ ਨਾ ਲੱਗੇ ਸਾਡੇ ਨੇੜੇ ਹੀ ਨਾ ਹੋਵੇ ਜਦੋਂ ਸਰੀਰ ਤਿਆਗੀਏ ਧੰਨ ਗੁਰੂ ਰਾਮਦਾਸ ਸਾਹਿਬ ਜੀ ਇਹ ਫੁਰਨਾ ਕਰ ਰਹੇ ਨੇ ਮਨ ਚ ਕਿਉਂਕਿ ਬਹੁਤ ਜ਼ਿਆਦਾ ਬੋਲ ਕਬੋਲ ਕਹੇ ਫਿਰ ਗੁਰੂ ਅਰਜਨ ਸਾਹਿਬ ਦੇ ਸੰਬੰਧ ਵਿੱਚ ਵੀ ਤੋ ਭੈੜੇ ਬੋਲ ਕਬੋਲ ਕਹੇ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵੀ ਸਾਕਤ ਨਾਲੋਂ ਤਾਂ ਟੁੱਟੀ ਭਲੀ ਹੈ ਨਾ ਵੀ ਉਹਦੇ ਤਾਂ ਮੱਥੇ ਲੱਗਣਾ ਹੀ ਨਹੀਂ ਚਾਹੀਦਾ ਉਹਦੇ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ ਤੋ ਸਤਿਗੁਰੂ ਸੋਚਦੇ ਵੀ ਜਦੋਂ ਅਸੀਂ ਸਰੀਰ ਛੱਡੀਏ ਇਹ ਸਾਡੇ ਸਾਹਮਣੇ ਨਾ ਹੋਵੇ ਇਹ ਸਾਡੇ ਕੋਲ ਨਾ ਹੋਵੇ
ਕਰਤਾ ਇਹ ਉਤਪਾਤ ਬਿਸਾਲਾ
ਇਹ ਬੜਾ ਉਪਦਰਵੀ ਹੈ ਇਹਨੇ ਉਪਦਰਾ ਵੀ ਕਰਨੇ ਹਨ
ਸ਼੍ਰੀ ਅਰਜਨ ਤੇ ਰਹਿ ਨਿਰਾਲਾ
ਇਹਨੇ ਗੁਰੂ ਅਰਜਨ ਸਾਹਿਬ ਤੋਂ ਵੀ ਵੱਖਰਾ ਹੀ ਰਹਿਣਾ ਇਹਨੇ ਵੱਖਰੀ ਸੁਰ ਫੜਨੀ ਆ ਵੱਖਰਾ ਹੀ ਕੰਮ ਕਰਨਾ
ਇਹ ਠਾਂ ਬਣੈ ਨਾ ਨੀਕੀ ਬਾਤੀ
ਮਹਾਰਾਜ ਜੀ ਕਹਿੰਦੇ ਇੱਥੇ ਅੰਮ੍ਰਿਤਸਰ ਸ਼ਹਿਰ ਚ ਰਹਿ ਕੇ ਸਰੀਰ ਛੱਡੀਏ ਗੱਲ ਚੰਗੀ ਨਹੀਂ
ਗੋਇੰਦਵਾਲ ਚਲਹਿ ਉੱਠ ਪ੍ਰਾਤੀ
ਮਹਾਰਾਜ ਜੀ ਨੇ ਸੋਚਿਆ ਵੀ ਆਪਣੇ ਗੁਰਦੇਵ ਦੀ ਨਗਰੀ ਜਾ ਕੇ ਸਰੀਰ ਤਿਆਗਾਂਗੇ ਗੋਇੰਦਵਾਲ ਸਾਹਿਬ ਕੱਲ ਸਵੇਰੇ ਹੀ ਦਿਨ ਚੜ੍ਹਦਿਆਂ ਹੀ ਧੰਨ ਗੁਰੂ ਅਮਰਦਾਸ ਸਾਹਿਬ ਦੇ ਨਗਰ ਚ ਜਾਵਾਂਗੇ ਜਿੱਥੇ ਸਾਡੇ ਸਵਾਮੀ ਜੀ ਨੇ ਗੁਰਦੇਵ ਜੀ ਨੇ ਸਰੀਰ ਛੱਡਿਆ ਉੱਥੇ ਹੀ ਜਾ ਕੇ ਸਰੀਰ ਛੱਡਾਂਗੇ ਇੱਥੇ ਨਹੀਂ ਤਿਆਗਣਾ ਇੱਥੇ ਇਹਦੇ ਕੋਲ ਨਹੀਂ ਇਹ ਤਾਂ ਆਵੇ ਹੀ ਨਾ ਸਾਡੇ ਨੇੜੇ ਸਾਡੇ ਤਨ ਨੂੰ ਵੀ ਨਾ ਛੂਵੇ ਇਹਨੂੰ ਦਰਸ਼ਨ ਨਾ ਹੋਣ ਹੁਣ ਸਾਡੇ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਦਾਂ ਦਾ ਸੰਕਲਪ ਕੀਤਾ
ਸ਼੍ਰੀ ਗੁਰੂ ਅਮਰਦਾਸ ਕੇ ਨੰਦ
ਉੱਥੇ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਹਨ ਬਾਬਾ ਮੋਹਨ ਜੀ ਨੇ ਬਾਬਾ ਮੋਹਰੀ ਜੀ ਹਨ
ਮੋਹਨ ਸੁਮਤ ਮੋਹਰੀ ਚੰਦ
ਬਾਬਾ ਮੋਹਨ ਜੀ ਬੜੇ ਸੁਮਤਵਾਨ ਪੁਰਸ਼ ਨੇ ਬਾਬਾ ਮੋਹਰੀ ਜੀ ਬੜੇ ਸੁਲਝੇ ਹੋਏ ਨੇ ਗੁਰੂ ਘਰ ਦੀ ਸਾਰੀ ਮਰਿਆਦਾ ਜਾਣਦੇ ਨੇ
ਸ਼੍ਰੀ ਅਰਜਨ ਕੀ ਬਾਹੇ ਗਹਾਏ
ਅਸੀਂ ਗੁਰੂ ਅਰਜਨ ਸਾਹਿਬ ਦੀ ਬਾਂਹ ਉਹਨਾਂ ਨੂੰ ਫੜਾ ਦਈਏ ਉਹ ਵੱਡੇ ਨੇ ਗੁਰੂ ਅਰਜਨ ਸਾਹਿਬ ਹਾਲੇ ਬਾਲ ਰੂਪ ਵਿੱਚ ਨੇ ਹਾਲੇ ਪੂਰਨ ਤੌਰ ਤੇ ਗੁਰੂ ਘਰ ਦੀ ਸਾਰੀ ਮਰਿਆਦਾ ਸੰਭਾਲਣ ਵਾਸਤੇ ਸਹਿਯੋਗ ਚਾਹੀਦਾ ਤੇ ਬਾਬਾ ਮੋਹਰੀ ਜੀ ਹੋਣੀ ਸਿਆਣੇ ਨੇ ਉਹ ਨਾਲ ਸਹਿਯੋਗ ਕਰਨਗੇ ਉਹਨਾਂ ਨੂੰ ਬਾਂਹ ਫੜਾ ਦਈਏ ਗੁਰੂ ਅਰਜਨ ਸਾਹਿਬ ਦੀ
ਤੀਰ ਬਿਪਾਸਾ ਚਲਹਿ ਸਮਾਏ
ਔਰ ਬਿਆਸ ਦਰਿਆ ਦੇ ਕੰਢੇ ਤੇ ਆਪਣਾ ਸਰੀਰ ਤਿਆਗਾਂਗੇ
ਨਿਕਟ ਹਕਾਰਨ ਕੀ ਨਸ ਭਾਨੀ
ਮਾਤਾ ਭਾਨੀ ਜੀ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਸੱਦਿਆ ਕੋਲ ਬੁਲਾਇਆ
ਸਰਬ ਭੇਦ ਸਮਝ ਆਏ ਮਹਾਨੀ
ਆਪਣੀ ਧਰਮ ਸੁਪਤਨੀ ਭਾਗਸ਼ਾਲੀ ਮਾਤਾ ਮਾਤਾ ਭਾਨੀ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰਾ ਭੇਦ ਸਮਝਾਇਆ
ਗੋਇੰਦਵਾਲ ਪ੍ਰਾਤ ਕੋ ਚੱਲੀਐ ਹੈ
ਕਹਿੰਦੇ ਭਾਨੀ ਕੱਲ ਸਵੇਰੇ ਆਪਾਂ ਸ਼੍ਰੀ ਗੋਇੰਦਵਾਲ ਸਾਹਿਬ ਚੱਲਣਾ ਹੈ
ਨਹਿਰ ਬਿਖੈ ਅਖਿਲ ਸੰਗ ਮਿਲੀਐ ਹੈ
ਉੱਥੇ ਤੁਹਾਡਾ ਪੇਕਾ ਘਰ ਹੈ ਨਹਿਰ ਕਹਿੰਦੇ ਨੇ ਪੇਕੇ ਨੂੰ ਤੁਸੀਂ ਆਪਣੇ ਪੇਕੇ ਘਰ ਚੱਲ ਕੇ ਸਾਰੇ ਜੀਆਂ ਨੂੰ ਮਿਲੋ
ਹੁਣ ਭਾਈ ਬੁੱਢਾ ਸਮਝਾਇਓ
ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਉਹਨਾਂ ਨੂੰ ਵੀ ਸਾਰੀ ਗੱਲ ਸਮਝਾਈ
ਹੋਰ ਹੋਤ ਤਿਆਰੀ ਕਰਵਾਇਓ
ਕਿ ਕੱਲ ਸਵੇਰੇ ਆਪਾਂ ਸਾਰਿਆਂ ਗੋਇੰਦਵਾਲ ਸਾਹਿਬ ਨੂੰ ਜਾਣਾ ਤੇ ਹੁਣੇ ਤਿਆਰੀ ਕਰ ਲੋ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਮੰਨ ਕੇ ਸਾਰੀ ਤਿਆਰੀ ਕਰਵਾ ਲਈ
ਕਹਿ ਕਰ ਖਾਨ ਪਾਨ ਕੋ ਕਰਕੇ
ਰਾਤ ਦਾ ਵੇਲਾ ਸੀ ਸਾਰਿਆਂ ਨੇ ਜਲ ਪਾਣੀ ਲੰਗਰ ਪ੍ਰਸ਼ਾਦਾ ਛਕਿਆ
ਸੁਪਤ ਜਥਾ ਸੁਖ ਸਹਿਜਾ ਪਰਕੇ
ਔਰ ਮਹਾਰਾਜ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ
ਜਾਮ ਜਾਮਨੀ ਤੇ ਉੱਠ ਜਾਗੇ
ਸਤਿਗੁਰੂ ਜੀ ਦਾ ਨੇਮ ਸੀ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਹਨ
ਕੀ ਕਿਰਿਆ ਕਰਨ ਕੋ ਲਾਗੇ
ਜੋ ਸਾਹਿਬ ਦੀ ਨਿਤ ਦੀ ਕਿਰਿਆ ਸੀ ਉਹ ਕਰਨ ਲੱਗੇ
ਕਰ ਮੱਜਨ ਨਿਜ ਬ੍ਰਿਤੀ ਟਿਕਾਈ
ਇਸ਼ਨਾਨ ਪਾਨ ਕਰਕੇ ਚੌਂਕੜੇ ਤੇ ਬੈਠੇ ਨੇ ਆਪਣੇ ਨਿਜ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਆਪਣੀ ਬਿਰਤੀ ਟਿਕਾਈ ਹੈ ਖਾਲਸਾ ਜੀ ਨਿਤਨੇਮ ਤੋਂ ਪਹਿਲਾਂ ਚਾਹੀਦਾ ਸਾਨੂੰ ਕੁਝ ਸਮਾਂ ਨੇਤਰ ਮੁੰਦ ਕੇ ਸਿਮਰਨ ਸਾਧਨਾ ਚ ਬੈਠਣਾ ਕੁਝ ਸਮਾਂ ਸਾਧਨਾ ਚ ਬੈਠ ਕੇ ਫਿਰ ਨਿਤਨੇਮ ਕਰ ਲਈਏ ਤੇ ਮਨ ਦਾ ਹੋਰ ਜ਼ਿਆਦਾ ਟਿਕਾ ਤੇ ਰੰਗ ਬਣ ਜਾਂਦਾ ਹੈ। ਸਤਿਗੁਰੂ ਜੀ ਨੇ ਜੁਗਤ ਦੱਸੀ। ਗੁਰੂ ਰਾਮਦਾਸ ਸਾਹਿਬ ਜੀ ਨੇਤਰ ਬੁੰਦ ਕੇ ਆਪਣੇ ਨਿਜ ਸਰੂਪ ਦੇ ਵਿੱਚ ਧਿਆਨ ਜੋੜ ਕੇ ਬੈਠੇ ਹਨ।
ਆਨੰਦ ਆਤਮ ਬਿਖੈ ਸਮਾਈ,
ਜਿਸ ਆਤਮਾ ਚ ਸਦਾ ਹੀ ਆਨੰਦ ਹੈ ਉਸ ਆਨੰਦ ਆਤਮ ਸਵਰੂਪ ਦੇ ਵਿੱਚ ਸਤਿਗੁਰੂ ਜੀ ਸਮਾਏ ਹੋਏ ਨੇ।
ਤਵੈ ਕਟਕਾ ਜਬ ਜਾਮਨ ਰਹੀ,
ਜਦੋਂ ਦੋ ਕ ਘੜੀਆਂ ਰਾਤ ਬਾਕੀ ਰਹਿ ਗਈ, ਅੰਮ੍ਰਿਤ ਵੇਲਾ ਹਾਲੇ ਥੋੜਾ ਜਾ ਬਾਕੀ ਸੀ।
ਛੁੱਟੀ ਸਮਾਧ ਦੇਹ ਸੁਧ ਲਹੀ,
ਅੱਗੇ ਮਹਾਰਾਜ ਜੀ ਨੇਤਰ ਖੋਲਦੇ ਜਦੋਂ ਦਿਨ ਚੜਦਾ ਉਦੋਂ ਨੇਤਰ ਖੁੱਲਦੇ ਸੀ। ਅੱਜ ਦਿਨ ਚੜਨ ਤੋਂ ਤਕਰੀਬਨ ਦੋ ਕ ਘੜੀਆਂ ਪਹਿਲਾਂ ਹੀ ਗੁਰਦੇਵ ਦੀ ਸਮਾਧੀ ਖੁੱਲੀ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰ ਕਮਲ ਖਿੜੇ ਹਨ।
ਕਹਿ ਕਰ ਸਭ ਤਿਆਰੀ ਕਰਵਾਏ,
ਹੁਕਮ ਕਰਕੇ ਸਤਿਗੁਰਾਂ ਨੇ ਤਿਆਰੀ ਕਰਵਾਈ। ਸਾਰਿਆਂ ਸਿੱਖਾਂ ਨੂੰ ਕਿਹਾ ਭਾਈ ਗੋਇੰਦਵਾਲ ਸਾਹਿਬ ਚੱਲੀਏ,
ਸ਼੍ਰੀ ਅਰਜਨ ਭਾਨੀ ਸੰਗ ਜਾਏ।
ਮਾਤਾ ਭਾਨੀ ਜੀ ਨੂੰ ਹੁਕਮ ਕੀਤਾ, ਉਧਰ ਗੁਰੂ ਅਰਜਨ ਸਾਹਿਬ ਨੂੰ ਕਿਹਾ ਤੁਸੀਂ ਵੀ ਚੱਲੋ।
ਪ੍ਰਥਮ ਪੰਥ ਇਨ ਗਮਨ ਕਰਾਇਓ,
ਪਹਿਲਾਂ ਇਹਨਾਂ ਸਾਰਿਆਂ ਨੂੰ ਟੋਰ ਦਿੱਤਾ, ਗੁਰੂ ਅਰਜਨ ਸਾਹਿਬ ਨੂੰ, ਭਾਨੀ ਜੀ ਨੂੰ, ਬਾਬਾ ਮਹਾਦੇਵ ਜੀ ਹੋਣਾ ਨੂੰ, ਸਾਰਿਆਂ ਨੂੰ ਪਹਿਲੋਂ ਟੋਰ ਦਿੱਤਾ।
ਕੇਤਿਕ ਸਿੱਖ ਦਾਸ ਸੰਗ ਲਾਇਓ,
ਹੋਰ ਕੁਝ ਦਾਸ ਤੇ ਸਿੱਖ ਨਾਲ ਭੇਜੇ।
ਗੁਰੂ ਆਰੂਢ ਹੋਏ ਪ੍ਰਸਥਾਨੇ,
ਇਹਨਾਂ ਨੂੰ ਪਹਿਲਾਂ ਭੇਜ ਦਿੱਤਾ, ਮਾਤਾ ਭਾਨੀ ਜੀ ਹੋਣਾ ਨੂੰ, ਗੁਰੂ ਅਰਜਨ ਸਾਹਿਬ ਨੂੰ। ਜਦੋਂ ਇਹ ਅੱਗੇ ਨਿਕਲ ਗਏ ਫਿਰ ਗੁਰੂ ਰਾਮਦਾਸ ਸਾਹਿਬ ਜੀ ਤਿਆਰੀ ਕੀਤੀ, ਨਮਸਕਾਰ ਕੀਤੀ ਅੰਮ੍ਰਿਤਸਰ ਨਗਰੀ ਨੂੰ, ਔਰ ਪਾਤਸ਼ਾਹ ਜੀ ਆਪਣੇ ਉਸੇ ਘੋੜੀ ਤੇ ਸਵਾਰ ਹੋਏ ਜਿਹੜੀ ਘੋੜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਬਖਸ਼ੀ ਸੀ।
ਲਏ ਸਿੱਖ ਸੰਗ ਪ੍ਰੇਮ ਮਹਾਨੇ,
ਔਰ ਜਿਹੜੇ ਪ੍ਰੇਮੀ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਉਹਨਾਂ ਸਾਰੇ ਸਿੱਖਾਂ ਨੂੰ ਆਪਣੇ ਨਾਲ ਲਿਆ।
ਪ੍ਰਿਥੀਆ ਸੁਪਤ ਤਜਿਓ ਘਰ ਮਾਹੀ,
ਪ੍ਰਿਥੀਆ ਸੁੱਤਾ ਹੀ ਛੱਡ ਦਿੱਤਾ ਘਰ, ਕਿਉਂਕਿ ਮਹਾਰਾਜ ਜੀ ਹਨੇਰੇ ਹਨੇਰੇ ਹੀ ਚੱਲ ਪਏ, ਪ੍ਰਿਥੀਆ ਸੁੱਤਾ ਹੀ ਨਹੀਂ ਉੱਠਿਆ। ਇਹੋ ਜੀ ਮਾਇਆ ਵਰਤੀ ਵੀ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਗੁਰੂ ਸਾਹਿਬ ਸਾਰਾ ਪਰਿਵਾਰ ਸਿੱਖ ਚਲੇ ਗਏ, ਪ੍ਰਿਥੀਏ ਨੂੰ ਸੁੱਤੇ ਨੂੰ ਹੀ ਘਰ ਛੱਡ ਦਿੱਤਾ।
ਗੁਰੂ ਰੁੱਖ ਲੱਖ ਕਿਨੇ ਸੁਧ ਦੀਏ ਨਾਹੀ,
ਸਤਿਗੁਰਾਂ ਦਾ ਰੁੱਖ ਜਾਣ ਕੇ ਕਿਸੇ ਨੇ ਖਬਰ ਵੀ ਨਹੀਂ ਦਿੱਤੀ ਪ੍ਰਿਥੀਏ ਨੂੰ, ਜਾ ਕੇ ਘਰ ਜਾ ਕੇ ਉਹਨੂੰ ਆਵਾਜ਼ ਵੀ ਨਹੀਂ ਮਾਰੀ ਵੀ ਸਤਿਗੁਰੂ ਜੀ ਚੱਲੇ ਨੇ। ਹਾਂਜੀ,
ਭਾਦਰੋ ਸੁਦੀ ਪ੍ਰਤੀਪਦਾ ਦਿਨ ਕੋ,
ਖਾਲਸਾ ਜੀ ਭਾਦਰੋ ਸੁਦੀ ਏਕਮ ਦਾ ਦਿਨ ਸੀ। ਹਾਂਜੀ,
ਗੁਰਤਾ ਤਿਲਕ ਦੀਨ ਅਰਜਨ ਕੋ,
ਜਦੋਂ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਗੁਰੂ ਰਾਮਦਾਸ ਸਾਹਿਬ ਨੇ, ਭਾਦਰੋ ਸੁਦੀ ਏਕਮ ਵਾਲੇ ਦਿਨ ਮਹਾਰਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਦਿੱਤਾ।
ਚੜੇ ਦੂਜ ਕੇ ਦਿਓਸ ਕਿਰਪਾਲਾ,
ਤੇ ਭਾਦਰੋਂ ਸੁਦੀ ਦੂਜ ਵਾਲੇ ਦਿਨ ਮਹਾਰਾਜ ਕਿਰਪਾਲੂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਨੂੰ ਚੱਲ ਗਏ, ਯਾਨੀ ਕਿ ਅਗਲੇ ਦਿਨ ਹੀ। ਇੱਕ ਦਿਨ ਪਹਿਲਾਂ ਗੁਰਤਾ ਗੱਦੀ ਦਿੱਤੀ, ਸ਼ਾਮ ਦੇ ਵੇਲੇ ਪ੍ਰਿਥੀਏ ਨੇ ਝਗੜਾ ਕੀਤਾ, ਅਗਲੇ ਦਿਨ ਸਵੇਰੇ ਦੂਜ ਵਾਲੇ ਦਿਨ ਹੀ, ਖਾਲਸਾ ਜੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਭਾਦਰੋਂ ਸੁਦੀ ਏਕਮ ਵਾਲੇ ਦਿਨ ਹੀ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਪ੍ਰਾਪਤ ਹੋਈ ਹੈ। ਜਿਹੜੀਆਂ ਗੁਰੂ ਸਾਹਿਬਾਂ ਦੇ ਪੁਰਬਾਂ ਦੀਆਂ ਤਿੱਥਾਂ ਨੇ ਨਾ, ਸਤਿਗੁਰਾਂ ਦੇ ਗੁਰਤਾ ਗੱਦੀ ਪੁਰਬ, ਜੋਤੀ ਜੋਤ ਦਿਵਸ, ਪ੍ਰਕਾਸ਼ ਦਿਹਾੜੇ, ਇਹ ਸਾਰੀਆਂ ਤਿੱਥਾਂ ਚੰਦਰਮਾ ਦੇ ਮੁਤਾਬਕ ਬਣੀਆਂ ਹੋਈਆਂ। ਚੰਦਰਮਾ ਦੀਆਂ ਜਿਹੜੀਆਂ ਤਿੱਥਾਂ ਨੇ ਉਹ ਸੁਧੀਆਂ ਵਧੀਆਂ ਮੁਤਾਬਕ ਚੱਲਦੀਆਂ। ਮੱਸਿਆ ਤੋਂ ਪੂਰਨਮਾਸ਼ੀ ਤਾਈਂ ਸੁਧੀਆਂ ਦੇ 15 ਦਿਨ ਹੁੰਦੇ ਆ, ਔਰ ਪੂਰਨਮਾਸ਼ੀ ਤੋਂ ਮੱਸਿਆ ਤਾਈਂ 15 ਤਿੱਥਾਂ ਜਿਹੜੀਆਂ ਨੇ ਉਹ ਵਧੀਆਂ ਦੀਆਂ ਹੁੰਦੀਆਂ। ਇਹ ਵਧੀ ਸੁਧੀ ਦਾ ਮਤਲਬ ਕੋਈ ਇਹ ਬ੍ਰਾਹਮਣੀ ਕਿਰਿਆ ਨਹੀਂ ਹੈ, ਇਹ ਚੰਦਰਮਾ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਵੀ ਉਹ ਵੱਧਦਾ ਘਟਦਾ ਹੈ, ਪੁੰਨਿਆਂ ਤਾਈਂ ਵੱਧਦਾ, ਪੁੰਨਿਆਂ ਤੋਂ ਬਾਅਦ ਫਿਰ ਉਹ ਘਟਦਾ। ਉਹਦੇ ਮੁਤਾਬਕ ਇਹ ਤਿੱਥਾਂ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਜੀ ਨੇ 15 ਤਿੱਥਾਂ ਲਿਖੀਆਂ, 15 ਤਿੱਥੀ ਤੈ ਸਤ ਵਾਰ, ਮਹਾਰੁੱਤੀ ਆਵੈ ਵਾਰ ਵਾਰ, 15 ਤਿੱਥੀਆਂ ਮਹਾਰਾਜ ਜੀ ਨੇ 7 ਵਾਰ ਲਿਖੇ ਨੇ, 15 ਤਿੱਥਾਂ ਲਿਖੀਆਂ ਨੇ, 12 ਮਹੀਨੇ ਲਿਖੇ ਹੈ। 6 ਰੁੱਤਾਂ ਲਿਖੀਆਂ ਨੇ, ਸਾਲ ਦਾ ਇੱਦਾਂ ਇਹ ਚੱਕਰ ਹੈ। ਤੋ 15 ਤਿੱਥਾਂ ਜਿਹੜੀਆਂ ਨੇ ਸੋਧੀਆਂ ਵਧੀਆਂ ਚੰਦਰਮਾ ਦੇ ਕੈਲੰਡਰ ਮੁਤਾਬਕ, ਇਹ ਕੋਈ ਬ੍ਰਾਹਮਣੀ ਕੈਲੰਡਰ ਨਹੀਂ ਹੈ, ਪਹਿਲਾਂ ਚੰਦਰਮਾ ਦਾ ਕੈਲੰਡਰ ਇਜਾਦ ਹੋਇਆ, ਫਿਰ ਬਿਕਰਮੀ ਕੈਲੰਡਰ ਚੱਲਿਆ ਜਿਹੜਾ ਸੂਰਜ ਮੁਤਾਬਕ ਚੱਲਦਾ ਹੈ, ਫਿਰ ਆ ਇਹ ਜਿਹੜਾ ਈਸ਼ਵੀ ਹੁਣ ਚੱਲਦਾ ਹੈ ਇਹ ਪ੍ਰਚਲਿਤ ਹੋਇਆ। ਤੋ ਗੁਰੂ ਸਾਹਿਬ ਜੀ ਦੇ ਜਿਹੜੇ ਪੁਰਬ ਨੇ ਉਹ ਚੰਦਰਮਾ ਦੀਆਂ ਤਿੱਥਾਂ ਮੁਤਾਬਕ ਨੇ, ਉਹ ਉਸੇ ਤਰ੍ਹਾਂ ਹੀ ਚੱਲਣੇ ਨੇ, ਉਹ ਸੂਰਜ ਦੇ ਨਾਲ ਨਹੀਂ ਆਪਾਂ ਮਿਲਾ ਸਕਦੇ। ਚੰਦਰਮਾ ਦੀ ਆਪਣੀ ਡਾਇਰੈਕਸ਼ਨ ਹੈ, ਸੂਰਜ ਦੀ ਆਪਣੀ ਹੈ। ਜਦੋਂ ਮਿਲਾਉਣਾ ਚਾਹੁੰਦੇ ਹਾਂ ਉਦੋਂ ਫਿਰ ਅਸੀਂ ਸੰਸਿਆਂ 'ਚ ਪੈ ਜਾਂਦੇ ਹਾਂ, ਸੰਸਿਆਂ 'ਚ ਪੈ ਕੇ ਫਿਰ ਕਈ ਕਹਿੰਦੇ ਜੀ ਵੇਖੋ ਜੀ ਇੱਕ ਸਾਲ 'ਚ ਗੁਰਪੁਰਬ ਦਸਵੇਂ ਪਾਤਸ਼ਾਹ ਦਾ 2 ਵਾਰੀ ਆ ਗਿਆ ਅਤੇ 1 ਸਾਲ 'ਚ ਆਇਆ ਹੀ ਨਹੀਂ। ਪਰ ਜੇ ਨਾਨਕਸ਼ਾਹੀ ਸੰਮਤ ਦੀ ਗੱਲ ਕਰੀਏ, ਚੰਦਰਮਾ ਦੇ ਮੁਤਾਬਕ ਜੇ ਕੈਲੰਡਰ ਕਰੀਏ, ਜਾਂ ਜਿਹੜਾ ਬੇਕਰਮੀ ਸੰਮਤ ਚੱਲਦਾ ਉਹਦੇ ਮੁਤਾਬਕ ਚੱਲੀਏ, ਉਹਦੇ ਮੁਤਾਬਕ ਤਾਂ ਫਿਰ ਸਾਲ 'ਚ 1 ਵਾਰੀ ਆਇਆ ਨਾ, ਪੋਸ ਉਹਦੀ ਸਤਮੀ 'ਤੇ 1 ਵਾਰੀ ਆਉਣੀ ਹੈ ਸਾਲ 'ਚ। ਈਸ਼ਵੀ ਕੈਲੰਡਰ ਜਿਹੜਾ ਉਹਦੇ ਵਿੱਚ ਕਈ ਵਾਰੀ 2 ਵਾਰੀ, ਕਈ ਵਾਰੀ 1 ਵਾਰੀ ਇੱਦਾਂ ਹੋ ਜਾਂਦਾ। ਅਤੇ ਉੱਥੇ ਕਈ ਸੰਸਾ ਕਰਨ ਲੱਗ ਪੈਂਦੇ ਅਤੇ ਫਿਰ ਕਈਆਂ ਦੇ ਮਨਾਂ 'ਚ ਹੁਣ ਇਹ ਵੀ ਸੰਦੇਹ ਹੈ, ਆਖੇ ਜੀ ਗੁਰੂ ਸਾਹਿਬ ਜੀ ਦਾ ਗੁਰਪੁਰਬ 29 ਤਰੀਕ ਨੂੰ ਆ ਗਿਆ, ਜਿਹੜਾ 29 ਦਸੰਬਰ ਨੂੰ, ਵੀ ਇਹ ਪਹਿਲੀ ਵਾਰੀ ਆਇਆ, ਕਦੇ ਅੱਜ ਤੋਂ ਪਹਿਲਾਂ ਨਹੀਂ ਆਇਆ, ਕਈ ਵਾਰੀ 28 ਨੂੰ ਵੀ ਆ ਜਾਂਦਾ। ਅਤੇ ਕਹਿੰਦੇ ਜੀ ਹੁਣ ਅਸੀਂ ਸੋਗ ਮਨਾਈਏ ਕਿ ਖੁਸ਼ੀ ਮਨਾਈਏ, ਕਈਆਂ ਦੇ ਮਨ 'ਚ ਸ਼ੰਕਾ, ਖੁਸ਼ੀ ਮਨਾਈਏ ਕਿ ਸੋਗ ਮਨਾਈਏ, ਵੀ 29 ਤਰੀਕ ਨੂੰ ਆ ਗਿਆ ਗੁਰਪੁਰਬ, ਉੱਧਰ ਸਾਹਿਬਜ਼ਾਦਿਆਂ ਦੇ ਦਿਨ ਨੇ ਛੋਟਿਆਂ ਦੇ, ਸ਼ਹੀਦੀ ਦੇ। ਖਾਲਸਾ ਜੀ, ਗੁਰੂ ਘਰ ਵਿੱਚ ਨਾ ਸੋਗ ਹੈ ਨਾ ਹਰਖ, ਹਰਕ ਸੋਗ ਤੋਂ ਅਤੀਤ ਅਵਸਥਾ ਹੈ। ਦੁੱਨਾ ਸਿੰਘ ਹੰਡੂਰੀਏ ਨੇ ਬੜੇ ਸੋਹਣੇ ਬਚਨ ਲਿਖੇ ਹੈ, ਉਹ ਕਹਿੰਦਾ ਤੁਰਕਨ ਕੇ ਘਰ ਸੋਗ, ਗੁਰ ਘਰ ਮੇ ਸ਼ਾਦੀ ਸਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤੇ ਤੁਰਕਾਂ ਦੇ ਘਰ ਸੋਗ ਪਿਆ, ਗੁਰੂ ਕਲਗੀਧਰ ਦੇ ਘਰ ਦੇ ਵਿੱਚ ਤਾਂ ਸਦਾ ਹੀ ਖੁਸ਼ੀਆਂ ਨੇ, ਸਦਾ ਹੀ ਖੇੜਾ ਹੈ।
ਸ੍ਰੀ ਅਕਾਲ।
ਵਜੀਦੇ ਦੇ ਘਰ ਸੋਗ ਸੀ, ਉਹਦੀ ਬੇਗਮ ਟੱਕਰਾਂ ਮਾਰ ਮਾਰ ਕੇ ਮਰ ਗਈ। ਵਜੀਦੇ ਦੇ ਘਰ ਸੋਗ ਸੀ, ਖਾਲਸੇ ਦੇ ਘਰ ਨਹੀਂ। ਦਸਵੇਂ ਪਾਤਸ਼ਾਹ ਨੂੰ ਪੁੱਛਿਆ ਸਿੰਘਾਂ ਨੇ, ਮਹਾਰਾਜ ਸੋਗ ਨਹੀਂ ਹੋਇਆ? ਪਾਤਸ਼ਾਹ ਕਹਿੰਦੇ ਲਕੀਰਾਂ ਖਿੱਚੋ, ਜ਼ਮੀਨ ਤੇ ਖਿੱਚੀਆਂ, ਫਿਰ ਕਹਿੰਦੇ ਮਿਟਾ ਦਿਓ, ਮਿਟਾ ਦਿੱਤੀਆਂ। ਮਹਾਰਾਜ ਕਹਿੰਦੇ ਖਿੱਚਿਆਂ ਖੁਸ਼ੀ ਹੋਈ? ਕਹਿੰਦੇ ਨਹੀਂ। ਗੁਰਦੇਵ ਕਹਿੰਦੇ ਜਦੋਂ ਮਿਟਾ ਦਿੱਤੀਆਂ ਉਦੋਂ ਦੁੱਖ ਹੋਇਆ? ਕਹਿੰਦੇ ਨਹੀਂ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜੇ ਚਾਰੇ ਲਾਲ ਅਕਾਲ ਪੁਰਖ ਨੇ ਦਿੱਤੇ ਤੇ ਖੁਸ਼ੀ ਨਹੀਂ, ਜੇ ਚਾਰੇ ਉਹਦੇ ਚਰਨਾਂ 'ਚ ਚਲੇ ਗਏ ਤੇ ਸੋਗ ਵੀ ਕੋਈ ਨਹੀਂ।
ਸਤਿ ਸ੍ਰੀ ਅਕਾਲ।
ਸਰੀਰ ਕਰਕੇ ਗਏ ਨੇ, ਸਰੀਰ ਤਾਂ ਅੱਜ ਨਹੀਂ 20-50-100 ਸਾਲ ਬਾਅਦ ਵੀ ਤਾਂ ਇਹ ਬਿਨਸਣੇ ਹੀ ਸੀ, ਪਰ ਉਹਨਾਂ ਦੀ ਹਸਤੀ, ਉਹਨਾਂ ਦਾ ਵਜੂਦ ਪੂਰੇ ਸੰਸਾਰ ਵਿੱਚ ਸਦੈਵੀ ਕਾਲ ਵਾਸਤੇ ਅਟਲ ਹੋ ਗਿਆ, ਉਹ ਕਿਤੇ ਨਹੀਂ, ਸਦਾ ਹੀ ਹਾਜ਼ਰ ਰਹਿਣਗੇ। ਇਸ ਕਰਕੇ ਕਾਹਦਾ ਸੋਗ ਭਾਈ? ਇਹ ਬੇਬੁਨਿਆਦੀ ਗੱਲਾਂ ਜਾਣ ਬੁੱਝ ਕੇ ਪੰਥ 'ਚ ਦੁਬਧਾ ਪਾਉਣ ਵਾਸਤੇ ਸ਼ੋਸ਼ੇ ਜੇ ਛੱਡ ਦਿੰਦੇ ਆ ਕਈ ਵੀਰ, ਉਹਨਾਂ ਦੀ ਡਿਊਟੀ ਲਾਈ ਹੋਈ ਹੈ, ਖਬਰ ਏਜੰਸੀਆਂ ਨੇ ਲਾਈ ਹੈ ਜਾਂ ਕਿਹਨੇ ਲਾਈ ਉਹ ਪਰਮੇਸ਼ਰ ਜਾਣੇ, ਹੋ ਸਕਦਾ ਅਕਾਲ ਪੁਰਖ ਨਹੀਂ ਲਾਈ ਹੈ ਵੀ ਤੁਸੀਂ ਇਹ ਕੰਮ ਕਰੀ ਚੱਲੋ, ਪਰ ਗੁਰੂ ਕਾ ਸਿੱਖ ਉਹ ਦੁਬਧਾ 'ਚ ਨਹੀਂ ਪੈਂਦਾ। ਪੋਸ ਉਹਦੀ ਸਤਵੀਂ ਸਾਲ 'ਚ 1 ਵਾਰੀ ਆਉਂਦੀ, ਇਹ ਗੱਲ ਯਾਦ ਰੱਖਿਓ, ਉਹ 2 ਵਾਰੀ ਨਹੀਂ ਆਉਂਦੀ ਸਾਲ 'ਚ। ਹਾਂ ਜਨਵਰੀ ਦਸੰਬਰ ਦੀਆਂ ਤਰੀਕਾਂ ਇਹ ਜਿਹੜੀਆਂ ਜ਼ਰੂਰ ਅੱਗੇ ਪਿੱਛੇ 2 ਵਾਰੀ ਹੋ ਸਕਦੀਆਂ ਨੇ, ਗੁਰੂ ਸਾਹਿਬ ਦੀ ਪੋਸ ਉਹਦੀ ਸਤਵੀਂ ਉਹ ਸਾਲ 'ਚ 1 ਵਾਰੀ ਆਉਣੀ ਹੈ, ਉਹ ਚੰਦਰਮਾ ਦੀ ਤਿੱਥ ਦੇ ਮੁਤਾਬਕ ਹੀ ਆਉਣੀ ਹੈ। ਹੁਣ ਚੰਦਰਮਾ ਨੂੰ ਫੜ ਕੇ ਕੋਈ ਜਨਵਰੀ ਤੱਕ ਤੇ ਲਿਜਾ ਨਹੀਂ ਸਕਦਾ, ਵੀ ਜੇ ਇਸ ਵਾਰੀ ਸਤਵੀਂ ਪੋਸ ਉਹਦੀ 29 ਦੀ ਆਈ ਹੈ ਤੇ ਆਪਾਂ ਆਖੀਏ ਵੀ ਚਲੋ ਵੀ ਚੰਦਰਮਾ ਦੀ ਜਿਹੜੀ ਪੁੰਨਿਆ ਹੈ ਜਾਂ ਮੱਸਿਆ, ਇਹਨੂੰ ਥੋੜ੍ਹਾ ਜਿਹਾ 5-7 ਦਿਨ ਅੱਗੇ ਵਧਾ ਦਈਏ, ਚੰਦਰਮਾ ਨਾਲ ਮੀਟਿੰਗ ਕਰੀਏ ਬਹਿ ਕੇ, ਵੀ ਚੰਦਰਮਾ ਦੇਵ ਜੀ ਤੁਸੀਂ 5-7 ਦਿਨ ਥੋੜ੍ਹਾ ਜਿਹਾ ਮੱਸਿਆ ਦੇ ਹੋਰ ਟਾਲ ਦਿਓ, ਅੱਗੇ ਨੂੰ ਚਲੇ ਜਾਓ ਤਾਂ ਜੋ ਸਾਡੀ ਤਰੀਕ ਜਨਵਰੀ ਨੂੰ ਚਲੀ ਜੇ, ਫਿਰ ਤਾਂ ਉਹਦੇ ਨਾਲ ਜੇ ਇਹਨਾਂ ਦਾ ਵੱਸ ਚੱਲੇ ਨਾ ਤਾਂ ਸ਼ਾਇਦ ਇਹ ਕਰ ਹੀ ਲੈਣ। ਤੇ ਇਹਨਾਂ ਨੂੰ ਕਰ ਵੀ ਲੈਣੀ ਚਾਹੀਦੀ ਹੈ ਜਿਹਨਾਂ ਦੇ ਮਨ 'ਚ ਏਡਾ ਹੀ ਵੱਡਾ ਦੁੱਖ ਹੈ ਵੀ ਜਾ ਕੇ ਚੰਦਰਮਾ ਨਾਲ ਹੀ ਗੱਲਬਾਤ ਕਰ ਲੈਣ, ਉਹਨੂੰ ਹੀ ਜਾ ਕੇ ਸਮਝਾ ਲੈਣ ਵੀ ਸੱਜਣਾ ਤੂੰ ਥੋੜ੍ਹੇ ਦਿਨ ਅੱਗੇ ਪਿੱਛੇ ਕਰ ਲਿਆ ਕਰ, ਵੀ ਤੇਰਾ ਕੀ ਵਿਗੜਦਾ, ਸਾਡਾ ਤਾਂ ਸਾਲ 'ਚ ਗੁਰਪੁਰਬ ਦੋ ਵਾਰੀ ਹੋ ਜਾਂਦਾ, ਤੂੰ ਹੀ ਮਾੜਾ ਜਿਹਾ ਟਾਲਾ ਕਰ ਲੈ। ਇਹ ਮੂਰਖਾਂ ਵਾਲੀਆਂ ਬਾਤਾਂ ਸੰਸਾਰ ਦੇ ਵਿੱਚ ਪ੍ਰਚਲਿਤ ਨੇ। ਪੋਹ ਸੁਦੀ ਸਤਵੀਂ 29 ਤਰੀਕ ਨੂੰ ਹੈ, 29 ਦਸੰਬਰ ਨੂੰ ਜਿਹੜੀ ਹਵਾ ਉਸ ਦਿਨ ਵਗਣੀ ਹੈ ਨਾ, ਉਹ ਪੋਹ ਸੁਦੀ ਸਤਵੀਂ ਨੂੰ ਹੀ ਵਗੜੀ ਹੈ ਖਾਲਸਾ ਜੀ। ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਵਾਲੇ ਦਿਨ, ਉਹ ਨਾ 8ਵੀਂ ਵਾਲੇ ਦਿਨ ਵਰਤਣੀ ਆ ਤੇ ਨਾ 9ਵੀਂ ਵਾਲੇ ਦਿਨ। ਇਸ ਕਰਕੇ ਸ਼ੰਕੇ ਮਨ ਚੋਂ ਕੱਢ ਦਿਓ। ਇੱਥੇ ਸੁਧੀ ਦੀ ਗੱਲ ਆ ਰਹੀ ਵੀ ਜਿੰਨੇ ਗੁਰਪੁਰਬ ਸੀਗੇ ਸੁਧੀ ਵਧੀ ਦੇ ਮੁਤਾਬਕ, ਤੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਭਾਦਰੋਂ ਸੁਧੀ ਪਰਤਪਦਾ ਦਿਨ ਕੋ, ਵੀ ਭਾਦਰੋਂ ਸੁਧੀ ਏਕਮ ਵਾਲੇ ਦਿਨ ਗੁਰਤਾ ਗੱਦੀ ਦਾ ਤਿਲਕ ਹੋਇਆ ਗੁਰੂ ਅਰਜਨ ਸਾਹਿਬ ਨੂੰ, ਤੇ ਭਾਦਰੋਂ ਸੁਧੀ ਦੂਜ ਵਾਲੇ ਦਿਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ।
ਆਨ ਪਹੁੰਚੇ ਗੋਇੰਦਵਾਲ,
ਔਰ ਦੂਜ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚੇ।
ਕੁਛ ਕਰਹੇ ਦਿਨ ਪ੍ਰਭ ਸ਼ੇਪੁਰ ਮੈਂ,
ਕੁਝ ਕੁ ਦਿਨ ਮਹਾਰਾਜ ਦਿਨ ਰਹਿੰਦਾ ਸੀ, ਹਾਲੇ ਸ਼ਾਮ ਨਹੀਂ ਸੀ, ਪੂਰਾ ਹਨੇਰਾ ਨਹੀਂ ਸੀ ਪਿਆ, ਲੋ ਲੱਗੀ ਹੋਈ ਸੀ। ਆਹੀ ਵੇਲੇ ਮਹਾਰਾਜ ਜੀ ਨਗਰ ਚ ਪ੍ਰਵੇਸ਼ ਕੀਤਾ।
ਦੇਖਤ ਹਰਕ ਪਏ ਗੁਰ ਉਰ ਮੈਂ,
ਮਹਾਰਾਜ ਜੀ ਬੜੇ ਖੁਸ਼ ਹੋਏ ਆਪਣੇ ਗੁਰਦੇਵ ਦੀ ਨਗਰੀ ਚ ਆ ਕੇ, ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਨਗਰੀ ਆਏ ਹਾਂ। ਬੜੀ ਖੁਸ਼ੀ ਹੋਈ ਆਪਣੇ ਗੁਰਦੇਵ ਦੀ ਨਗਰੀ ਚ ਆ ਕੇ।
ਜਾਏ ਚੁਬਾਰੇ ਬੰਧਨ ਠਾਨੀ,
ਸਭ ਤੋਂ ਪਹਿਲਾਂ ਚੁਬਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਸਾਹਿਬ ਵਿਰਾਜਦੇ ਸੀ ਨਾ, ਉੱਥੇ ਆਏ ਗੁਰੂ ਰਾਮਦਾਸ ਸਾਹਿਬ ਜੀ ਨੇ। ਚੁਬਾਰਾ ਸਾਹਿਬ ਆ ਕੇ ਨਮਸਕਾਰ ਕੀਤੀ ਜਿੱਥੇ ਕਿੱਲੀ ਨੂੰ ਫੜ ਕੇ ਮਹਾਰਾਜ ਜੀ ਖਲੋਂਦੇ ਸਨ।
ਤਬ ਹੈ ਮੋਹਰੀ ਨੇ ਸੁਧ ਜਾਨੀ,
ਬਾਬਾ ਮੋਹਰੀ ਜੀ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਆਏ ਹਨ।
ਕਰੇ ਉਤਾਇਲ ਮਿਲਵੇ ਆਇਓ,
ਬਾਬਾ ਮੋਹਰੀ ਜੀ ਬੜੇ ਉਤਾਇਲ ਹੋ ਕੇ ਮਿਲਣ ਆਏ।
ਆਪਸ ਮੈਂ ਬੰਦਤ ਹਰ ਖਾਇਓ,
ਔਰ ਆ ਕੇ ਬੰਦਨਾ ਕੀਤੀ, ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਲੈ ਆਪਣੇ ਗ੍ਰਹਿ ਕੋ ਤਬ ਗਯੋ,
ਔਰ ਨਾਲ ਲੈ ਕੇ ਸਤਿਗੁਰੂ ਜੀ ਨੂੰ ਆਪਣੇ ਘਰ ਮਹਿਲਾਂ ਵਿਚ ਗਏ।
ਮਿਲਣ ਕੁਟੰਬ ਸਭਨ ਕੋ ਭਇਓ,
ਔਰ ਸਾਰੇ ਕੁਟੰਬ ਨੂੰ ਸਾਰੇ ਪਰਿਵਾਰ ਨੂੰ ਬਾਬਾ ਮੋਹਰੀ ਜੀ ਦੇ ਅੱਗੋਂ ਪੁੱਤਰ ਪੋਤਰੇ, ਬਾਬਾ ਮੋਹਨ ਜੀ ਦਾ ਸਾਰਾ ਪਰਿਵਾਰ, ਬਾਬਾ ਸੁੰਦਰ ਜੀ ਹੋਣੀ, ਸਾਰੇ ਮਹਾਂਪੁਰਖ ਮਿਲੇ।
ਉਨ ਭਾਈ ਸਭ ਸੋ ਮਿਲ ਰੋਈ,
ਕਹਿੰਦੇ ਫੇਰ ਮਾਤਾ ਭਾਨੀ ਜੀ ਜਿਨ੍ਹਾਂ ਦੇ ਮਨ ਵਿੱਚ ਵੈਰਾਗ ਬਣਿਆ ਹੋਇਆ, ਪਤਾ ਸੀ ਕਿ ਹੁਣ ਪਤੀ ਦੇਵ ਜੀ ਨੇ ਸੱਚਖੰਡ ਚਲੇ ਜਾਣਾ, ਮਨ 'ਚ ਬੜਾ ਵੈਰਾਗ ਹੈ, ਮਨ ਵਿੱਚ ਬਿਰਹਾ ਦੀ ਵੇਦਨ ਹੈ,
ਬੜ ਚਿੰਤਾ ਮਹਿ ਵਿਆਕੁਲ ਹੋਈ,
ਮਨ 'ਚ ਚਿੰਤਾ ਵੀ ਹੈ ਤੇ ਵਿਆਕੁਲ ਵੀ ਹਨ।
ਇੱਕ ਤੋ ਜਗ ਗੁਰ ਕੇਰ ਚਲਾਨੋ,
ਚਿੰਤਾ ਕਿਸ ਗੱਲ ਦੀ ਹੈ, ਇੱਕ ਤਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਸੱਚਖੰਡ ਦੇ ਤਿਆਰੇ ਕਰ ਲਏ ਨੇ,
ਬਹੁਰ ਸੁਤਨ ਮੈਂ ਝਗੜ ਮਹਾਨੋ,
ਫਿਰ ਪੁੱਤਰਾਂ ਵਿੱਚ ਝਗੜਾ, ਪ੍ਰਿਥਵੀ ਚੰਦ ਕਲੇਸ਼ ਕਰ ਰਿਹਾ ਇਸ ਗੱਲ ਦੀ ਵੀ, ਉਸ ਮਾਂ ਦੇ ਹਿਰਦੇ ਨੂੰ ਹੁਣ ਕੌਣ ਪੁੱਛੇ, ਉਹਦੇ ਵਾਸਤੇ ਤਾਂ ਪੁੱਤ ਬਰਾਬਰ ਨੇ। ਹੁਣ ਵੇਖਿਆ ਵੀ ਪੁੱਤਰਾਂ ਵਿੱਚ ਵੀ ਕਲੇਸ਼ ਹੈ, ਪ੍ਰਿਥੀ ਚੰਦ ਕਲੇਸ਼ ਕਰਦਾ।
ਉਠੈ ਉਪਾਦ ਵਿਚਾਰਤ ਰੋਵਤ,
ਸੋਚਦੇ ਨੇ ਮਾਤਾ ਭਾਨੀ ਜੀ, ਨਾਲੇ ਵੈਰਾਗ ਕਰਦੇ ਨੇ,
ਪਿਤਾ ਬਾਕ ਸਾਚੋ ਹੋਏ ਜੋਵਤ,
ਨਾਲੇ ਪਿਤਾ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਵੇਖਦੇ ਯਾਦ ਕਰਦੇ।
ਅਪਰਨ ਕੁਲ ਮਹਿ ਜਾਤ ਗੁਰਾਈ,
ਉਹਨਾਂ ਕਿਹਾ ਸੀ ਵੀ ਗੁਰਿਆਈ ਤੁਹਾਡੀ ਕੁਲ ਚ ਰਹੇਗੀ, ਤੇ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਸਪਰਧਾ ਵੀ ਹੋਣੀ ਹੈ, ਕਈ ਉਤਰਾਅ ਚੜਾਅ ਆਉਣੇ ਨੇ, ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ।
ਮੈਂ ਬਰਲੇ ਨਿਜ ਸਦਨ ਟਿਕਾਈ,
ਤੇ ਮੈਂ ਗੁਰੂ ਸਾਹਿਬ ਕੋਲੋਂ ਵਾਰੀ ਇਹ ਮੰਗਿਆ ਸੀ ਵੀ ਗੁਰਤਾ ਮੇਰੀ ਕੁੱਲ ਚ ਰਹੇ,
ਗੁਰਤਾ ਰੁਕੇ ਕਲੇਸ਼ ਵਿਸਾਲ,
ਉਹਨਾਂ ਨੇ ਕਿਹਾ ਸੀ ਵੀ ਕੁੱਲ ਚ ਰੁਕੇਗੀ ਤੁਹਾਡੀ ਚ, ਪਰ ਸਪਰਧਾ ਵੀ ਹੋਵੇਗੀ, ਵਿਵਾਦ ਵੀ ਹੋਣਗੇ।
ਪਿਤਨੇ ਕਹਿਓ ਬਾਕ ਇਸ ਢਾਲ,
ਇਹ ਬਚਨ ਪਿਤਾ ਗੁਰੂ ਜੀ ਨੇ ਕਹੇ ਸਨ।
ਯਾ ਤੇ ਮੈਂ ਜਾਨੋ ਉਤਪਾਤ,
ਉਹ ਤਾਂ ਹੋਣਾ ਹੀ ਸੀ ਉਹ ਜੇ ਬਚਨ, ਉਹ ਤਾਂ ਪਿਤਾ ਜੀ ਪਹਿਲਾਂ ਹੀ ਕਹਿ ਗਏ ਸੀ ਭਵਿੱਖਤ ਬਚਨ,
ਹੋਵੇਂਗੇ ਬਿਗੜੇ ਸਭ ਬਾਤ,
ਥੋੜੇ ਵਿਗਾੜ ਜਿਹੜੇ ਨੇ ਇਹ ਤਾਂ ਹੋਣੇ ਹੀ ਸਨ।
ਕਿਮ ਸਮਝਾਏ ਸੰਗ ਭਰਜਾਈ,
ਆਪਣੀਆਂ ਭਰਜਾਈਆਂ ਨੂੰ ਮਿਲਦੇ ਮਾਤਾ ਭਾਨੀ ਜੀ ਉਹਨਾਂ ਨਾਲ ਗੱਲਬਾਤ ਬਾਤ ਕਰ ਦੇ
ਗੱਲ ਮਿਲ ਰੁਦਤ ਪਈ ਚਿਰ ਤਾਈ
ਤੇ ਵਾਹਵਾ ਸਮੇ ਬਾਅਦ ਆਏ ਸਨ ਇਸ ਕਰਕੇ ਬਦੋ ਬਦੀ ਮਾਤਾ ਜੀ ਹੋਣਾ ਦੇ ਨੇਤਰ ਭਰ ਆਏ
ਹੁਣ ਸਭ ਤ੍ਰੀਯਨ ਦੀਨ ਦਿਲਾਸਾ
ਜਿੰਨੀਆਂ ਇਸਤਰੀਆਂ ਉੱਥੇ ਇਕੱਠੀਆਂ ਉਹਨਾਂ ਹੌਸਲਾ ਦਿੱਤਾ ਭਾਨੀ ਜੀ ਤੁਸੀਂ ਧੀਰਜ ਰੱਖੋ ਇਹ ਗੁਰੂ ਸਾਹਿਬ ਦਾ ਘਰ ਹੈ ਇੱਥੇ ਸਦਾ ਹੀ ਚੜ੍ਹਦੀ ਕਲਾ ਰਹਿਣੀ ਹੈ
ਪਹੁੰਚ ਬਦਲ ਕੋ ਬੈਠਤ ਪਾਸਾ
ਮਾਤਾ ਭਾਨੀ ਜੀ ਹੌਸਲਾ ਕਰਕੇ ਧੀਰਜ ਨਾਲ ਬੈਠ ਗਏ
ਪੁੰਨ ਗੁਰ ਟਿਗ ਮੋਹਨ ਚੱਲ ਆਇਓ
ਇਹਨੇ ਨੂੰ ਬਾਬਾ ਮੋਹਨ ਜੀ ਉਹ ਵੀ ਚੱਲ ਕੇ ਆਏ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ
ਨਮੋ ਪਰਸ ਪਰ ਕਰ ਸੁਖ ਪਾਇਓ
ਆ ਕੇ ਨਮਸਕਾਰ ਕੀਤੀ ਗੁਰੂ ਰਾਮਦਾਸ ਸਾਹਿਬ ਨੇ ਵੀ ਵੱਡਿਆਂ ਜਾਣ ਕੇ ਬਾਬਾ ਮੋਹਨ ਜੀ ਵੱਡੇ ਸਨ ਤੇ ਉਹਨਾਂ ਨੂੰ ਨਮਸਕਾਰ ਕੀਤੀ
ਅਪਰ ਲੋਕ ਸਿਆਣੇ ਸਭ ਆਏ
ਬਾਕੀ ਜਿੰਨੇ ਸ਼ਹਿਰ ਦੇ ਸਿਆਣੇ ਗੁਰਸਿੱਖ ਸਨ ਸਭ ਚੱਲ ਕੇ ਆ ਗਏ
ਕਰ ਕਰ ਨਮੋ ਥਿਰੇ ਤਿਸ ਥਾਏ
ਸਾਰੇ ਨਮਸਕਾਰ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਬੈਠ ਗਏ
ਬੁੱਢੇ ਆਦਿਕ ਸੰਗ ਜੇ ਗਏ
ਬਾਬਾ ਬੁੱਢਾ ਸਾਹਿਬ ਜੀ ਹੋਰ ਜਿਤਨੇ ਗੁਰਸਿੱਖ ਨੇ ਉਹ ਨਾਲ ਨੇ
ਮਿਲੇ ਪਰਸਪਰ ਬੈਠਤ ਪਏ
ਸਭ ਆਪਸ ਵਿਚ ਪਰਸਪਰ ਮਿਲ ਕੇ ਬੈਠੇ ਹਨ
ਸਭ ਪ੍ਰਿਥੀਏ ਕੀ ਬਾਤ ਸੁਣਾਈ
ਫਿਰ ਬਾਬੇ ਪ੍ਰਿਥੀ ਚੰਦ ਦੀ ਗੱਲ ਬਾਤ ਚੱਲੀ
ਬਿਗੜ ਪਰਿਓ ਬਹੁ ਕਰੀ ਲੜਾਈ
ਦੱਸਿਆ ਵੀ ਪ੍ਰਿਥੀਆ ਵਿਗੜ ਗਿਆ ਬਾਬਾ ਬੁੱਢਾ ਸਾਹਿਬ ਨੇ ਬਚਨ ਸੁਣਾਏ ਉੱਥੇ ਸਾਰਿਆਂ ਨੂੰ ਵੀ ਉਹਨੇ ਬੜੀ ਲੜਾਈ ਝਗੜਾ ਕੀਤਾ ਕੁਲੇਸ਼ ਕੀਤਾ
ਅਪਮਾਨਤ ਦੁਰਬੈਨ ਬਖਾਨੇ
ਉਹਨੇ ਅਪਮਾਨ ਭਰੇ ਬੋਲ ਸਾਹਿਬ ਜੀ ਨੂੰ ਵੀ ਕਹੇ ਹਨ
ਇਹਾਂ ਆਏ ਚੱਲ ਖੋਟੋ ਜਾਣੇ
ਉਹਨੂੰ ਖੋਟਾ ਜਾਣ ਕੇ ਛੱਡ ਆਏ ਨੇ ਸਤਿਗੁਰੂ ਉੱਥੇ ਤੇ ਇੱਥੇ ਆ ਗਏ ਹਨ
ਸ੍ਰੀ ਅਰਜਨ ਥਿਰ ਕਰ ਨਿਜ ਥਾਨੇ
ਗੁਰੂ ਅਰਜਨ ਸਾਹਿਬ ਨੂੰ ਗੁਰੂ ਰਾਮਦਾਸ ਸਾਹਿਬ ਨੇ ਆਪਣੀ ਜਗ੍ਹਾ ਤੇ ਥਿਰ ਕਰ ਦਿੱਤਾ
ਗੁਰ ਚਾਹਸ ਤਨ ਤਿਆਗ ਸਿਧਾਨੇ
ਆਪ ਹੁਣ ਸਤਿਗੁਰੂ ਜੀ ਨੇ ਸੱਚਖੰਡ ਜਾਣ ਦੇ ਤਿਆਰੇ ਕਰ ਲਏ ਨੇ
ਸੁਨਤ ਦੋ ਪ੍ਰਾਤਨ ਦੁਖ ਮਾਨਾ
ਤੇ ਬਾਬੇ ਮੋਹਨ ਤੇ ਮੋਹਰੀ ਜੀ ਹੋਣਾ ਨੇ ਜਦੋਂ ਇਹ ਗੱਲ ਸੁਣੀ ਤੇ ਮਨ ਚ ਦੁਖੀ ਵੀ ਹੋਏ ਵੀ ਪ੍ਰਿਥੀ ਚੰਦ ਤੋਂ ਇਹ ਉਮੀਦ ਨਹੀਂ ਸੀ
ਕੀਨ ਅਜੋਗ ਨਾ ਬਣਿਓ ਸਿਆਣਾ
ਪ੍ਰਿਥੀ ਚੰਦ ਨੇ ਬੜਾ ਯੋਗ ਕੰਮ ਕੀਤਾ ਸਿਆਣਾ ਨੀ ਬਣਿਆ ਅਸੀਂ ਤਾਂ ਉਹਨੂੰ ਸਿਆਣਾ ਸਮਝਿਆ ਸੀ ਪਰ ਉਹ ਤਾਂ ਮਹਾਮੂਰਖ ਨਿਕਲਿਆ
ਹਮਨੇ ਪ੍ਰਥਮ ਤਾਹੇ ਕੋ ਹੇਰਾ
ਫਿਰ ਲਾਗੇ ਕੁਝ ਸਿੱਖ ਜਿਹੜੇ ਸਨ ਕਹਿੰਦੇ ਜੀ ਸਾਨੂੰ ਤਾਂ ਪਹਿਲਾਂ ਹੀ ਉਹਦੀਆਂ ਕਰਤੂਤਾਂ ਦਾ ਪਤਾ ਸੀ ਪਹਿਲਾਂ ਹੀ ਅਸੀਂ ਉਹਦੇ ਬਾਰੇ ਜਾਣਦੇ ਸੀ
ਕਰਹਿ ਕੁਕਾਜ ਲੋਭ ਕੋ ਪ੍ਰੇਰਾ
ਵੀ ਅੱਜ ਨੀ ਕੱਲ ਇਹਨੇ ਕੋਈ ਨਾ ਕੋਈ ਏਦਾਂ ਦੀ ਕਰਤੂਤ ਕਰਨੀ ਹੈ ਵੀ ਉਹ ਲਾਲਚੀ ਬੜਾ ਸੀ ਮਹਾਰਾਜ ਲੋਭੀ ਸੀ ਬੜਾ
ਮਿਤਕੇ ਜੀਵਤ ਰਹੀ ਸੋ ਲਾਜਾ
ਆਪ ਜੀ ਦੇ ਹੁੰਦਿਆਂ ਉਹ ਲਾਜ ਵਿਚ ਰਿਹਾ ਉੱਥੇ ਸ਼ਰਮ ਵਿਚ ਰਿਹਾ
ਅਬ ਨਾ ਮਿਟੈ ਗੋ ਕਰਹਿ ਕੁਕਾਜਾ
ਮਹਾਰਾਜ ਜਦੋਂ ਤੁਸੀਂ ਚਲੇ ਗਏ ਪਿੱਛੋਂ ਉਹਨੇ ਕਿੱਥੇ ਮਿਟਣਾ ਤੁਹਾਡੀ ਤਾਂ ਮਾੜੀ ਮੋਟੀ ਲਾਜ ਮੰਨਦਾ ਸੀ ਹੁਣ ਤਾਂ ਉਹਨੇ ਉੱਕਾ ਹੀ ਬੇਪਰਵਾਹ ਹੋ ਜਾਣਾ ਹੈ
ਇਮ ਕਹਿ ਸਭ ਠਾਨ ਤੇ ਅਫਸੋਸ
ਏਦਾਂ ਕਹਿ ਕੇ ਕਈ ਸਿੱਖ ਸਿਰ ਵੀ ਹਿਲਾਉਂਦੇ ਕਹਿੰਦੇ ਚੰਗਾ ਨੀ ਕੀਤਾ ਪ੍ਰਿਥੀਏ ਨੇ
ਪ੍ਰਿਥੀਏ ਮੈਂ ਹੰਕਾਰ ਕੋ ਦੋਸ਼
ਪ੍ਰਿਥੀਏ ਚ ਹੰਕਾਰ ਦਾ ਦੋਸ਼ ਹੈ
ਲੋਕ ਸਕਲ ਹੀ ਚਿੰਤਾ ਲਹੈ
ਔਰ ਲੋਕ ਚਿੰਤਾ ਕਰਦੇ ਹਨ
ਗੁਰਤਾ ਮੈਂ ਬਿਗਾੜ ਪਰ ਰਹੈ
ਕਈ ਫਿਕਰ ਕਰਦੇ ਕਹਿੰਦੇ ਗੁਰਤਾ ਗੱਦੀ ਵਿਚ ਨਾ ਕੋਈ ਵਿਗਾੜ ਆਵੇ ਵੀ ਸਰਕਾਰੀ ਦਰਬਾਰੇ ਪ੍ਰਿਥੀਆ ਜਾ ਕੇ ਰੋਲਾ ਪੁਕਾਰ ਕਰੇ ਖਬਰੇ ਕੀ ਹੋਵੇਗਾ ਕੀ ਬਣੇਗਾ ਏਦਾਂ ਕਈਆਂ ਦੇ ਮਨਾਂ ਚ ਫਿਕਰ ਚੱਲ ਪਿਆ
ਅਪਰ ਬਾਰਤਾ ਪਈ ਅਨੇਕ
ਏਦਾਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ
ਕੌਣ ਕਹੈ ਤਿਨ ਸਰਬ ਵਿਵੇਕ
ਕਹਿੰਦੇ ਹੁਣ ਉਹ ਸਾਰੀਆਂ ਗੱਲਾਂ ਕਿਵੇਂ ਇੱਥੇ ਕਹੀਏ ਕਹਿੰਦੇ ਬਹੁਤ ਸਾਰੇ ਬਚਨ ਬਿਲਾਸ ਹੋਏ
ਤਿਆਰ ਆਹਾਰ ਖਾਏ ਕਰ ਸੋਏ
ਇਹਨਾਂ ਨੂੰ ਰਾਤ ਦਾ ਸਮਾਂ ਹੋ ਗਿਆ ਪ੍ਰਸ਼ਾਦਾ ਤਿਆਰ ਹੋਇਆ ਛੱਕ ਕੇ ਸਭ ਨੇ ਆਰਾਮ ਕੀਤਾ
ਨਿਜ ਨਿਜ ਥਲ ਮੈਂ ਨਰ ਸਭ ਕੋਏ
ਆਪੋ ਆਪਣੀਆਂ ਥਾਵਾਂ ਤੇ ਸਭ ਵਿਰਾਜ ਗਏ
ਭਾਨੀ ਕੋਏ ਮਨ ਚਿੰਤ ਮਹਾਨੀ
ਮਾਤਾ ਭਾਨੀ ਜੀ ਦੇ ਚਿੱਤ ਵਿਚ ਵੱਡੀ ਚਿੰਤਾ ਹੈ
ਗਿਣਤੀ ਗਿਣ ਹੈ ਅਨੇਕ ਵਿਧਾਨੀ
ਕਈ ਤਰ੍ਹਾਂ ਦੀਆਂ ਗਿਣਤੀਆਂ ਮਾਤਾ ਜੀ ਹਿਰਦੇ ਵਿਚ ਚਿੱਤ ਵਧੇ ਹਨ
ਸ੍ਰੀ ਅਰਜਨ ਵਿਛੁਰੇ ਚਿਰ ਰਹੇ
ਇੱਧਰ ਗੁਰੂ ਅਰਜਨ ਸਾਹਿਬ ਵਾਹਵਾ ਸਮੇਂ ਤੋਂ ਬਾਅਦ ਆਏ ਸਨ ਗੋਇੰਦਵਾਲ ਸਾਹਿਬ ਸਾਰਿਆਂ ਨੂੰ ਮਿਲਦੇ ਮਾਮਾ ਜੀ ਹੋਣਾ ਨੂੰ ਅੱਗੋਂ ਉਹਨਾਂ ਦੇ ਪੁੱਤਰਾਂ ਨੂੰ ਸਭ ਨਾਲ ਮੇਲ ਮਿਲਾਪ ਹੋ ਰਿਹਾ ਔਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚਖੰਡ ਜਾਣ ਦੇ ਤਿਆਰੇ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ